ਆਰੂ ਮਹੱਲਾ ਪੰਜਵਾ ਅਚਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨੂੰ ਆਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਗਰੀਬ ਨਵਾਜ ਅੰਤਰ ਜਾਮੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਗੁਰੂ ਕੇ ਬਾਗ ਵਿੱਚ ਮੰਜੀ ਸਾਹਿਬ ਮਹਾਰਾਜ ਸਾਹਿਬ ਦਾ ਦੀਵਾਨ ਸਜਿਆ ਹੋਇਆ ਹੈ। ਸੰਗਤਾਂ ਦਰਸ਼ਨ ਦੇਖ ਦੇਖ ਕੇ ਨਿਹਾਲ ਹੋ ਰਹੀਆਂ ਹਨ। ਇੱਕ ਪਾਸੇ ਤਤਵੇਤੇ ਬ੍ਰਹਮ ਗਿਆਨੀ ਭਾਈ ਬੁੱਢਾ ਸਾਹਿਬ ਜੀ ਜੈਸੇ ਬੈਠੇ ਹਨ, ਦੂਏ ਪਾਸੇ ਭਾਈ ਸਾਲੋ ਵਰਗੇ ਆਨੰਦ ਸੇਵਕ ਮਹਾਰਾਜ ਦੇ ਬੈਠੇ ਹਨ। ਇਸੇ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਜੋ ਗੁਰੂ ਘਰ ਦੇ ਵਿੱਚ ਵਿਆਸ ਦੀ ਪਦਵੀ ਰੱਖਦੇ ਹਨ, ਉਹ ਮਹਾਂਪੁਰਖ ਬੈਠੇ ਹਨ। ਹੋਰ ਬੇਅੰਤ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਭਾਈ ਮੰਝ ਵਰਗੇ ਸਿਰਕੀ ਸਿੱਖ ਬੈਠੇ ਹਨ, ਭਾਈ ਪੁਰਾਣੇ ਜੈਸੇ, ਭਾਈ ਲੰਗਾਹੇ ਜੈਸੇ, ਭਾਈ ਜੇਠੇ ਜੈਸੇ ਗੁਰਮੁਖ ਸਤਿਗੁਰੂ ਦੀ ਹਜ਼ੂਰੀ ਵਿੱਚ ਸਤਿਗੁਰੂ ਜੀ ਦੀ ਸੋਭਾ ਵੇਖ ਕੇ ਚਿੱਤਾਂ ਨੂੰ ਖੜਾ ਰਹੇ ਹਨ। ਉਸ ਵਕਤ ਸਾਰੀ ਸੰਗਤ ਦੀ ਪ੍ਰੇਰਣਾ ਕਰਕੇ ਭਾਈ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਮਹਾਰਾਜ ਦਰਬਾਰ ਵਿੱਚ ਖੜੇ ਹੋ ਕੇ ਬੇਨਤੀ ਕਰਨ ਲੱਗੇ ਕਿ ਹੇ ਗਰੀਬ ਨਵਾਜ ਅੰਤਰਜਾਮੀ, ਜਿਸ ਪ੍ਰਕਾਰ ਦੁਨੀਆਂ ਦੇ ਅੰਦਰ ਰਿਵਾਜ ਹੈ, ਬਹੁਤ ਸਾਰੇ ਸ਼ਿਵ ਪੁਰਾਣ ਚ ਸ਼ਿਵ ਸਤੋਤਰ ਆਉਂਦੇ ਹਨ ਅਤੇ ਬ੍ਰਹਮ ਪੁਰਾਣ ਵਿੱਚ ਬ੍ਰਹਮ ਸਤੋਤਰ ਆਉਂਦੇ ਹਨ, ਵਿਸ਼ਨ ਪੁਰਾਣ ਵਿੱਚ ਵਿਸ਼ਨ ਸਤੋਤਰ ਆਉਂਦੇ ਹਨ। ਇਵੇਂ ਸੰਸਾਰ ਨਾਵੇਂ ਦੁਨੀਆਂ ਚ ਬਣੇ ਹੋਏ ਹਨ। ਕੋਈ ਐਸਾ ਪਵਿੱਤਰ ਸ਼ਬਦ ਉਚਾਰਨ ਕਰੋ ਜਿਸ ਵਿੱਚ ਜਿਤਨੇ ਨਾਮ ਈਸ਼ਵਰ ਦੇ ਸ਼ੇਸ਼ ਨਾਗ ਆਦਿਕ ਲੈਂਦੇ ਹਨ, ਉਹਨਾਂ ਨਾਵਾਂ ਦਾ ਸੱਚੇ ਪਾਤਸ਼ਾਹ ਸਮੱਗਰ ਦਾ ਚਿੰਤਨ ਹੋ ਸਕੇ। ਜਿਵੇਂ ਵਿਸ਼ਨੂੰ ਸੰਸਾਰ ਨਾਵਾਂ ਹੈ, ਇਵੇਂ ਮਹਾਰਾਜ ਪਰਮੇਸ਼ਵਰ ਦੇ ਨਾਵਾਂ ਦਾ ਆਪ ਵੀ ਕੋਈ ਐਸਾ ਸ਼ਬਦ ਉਚਾਰਨ ਕਰੋ, ਭਾਵੇਂ ਸਾਰੀ ਬਾਣੀ ਆਪ ਅੰਮ੍ਰਿਤ ਨਾਮ ਦੇ ਪ੍ਰਕਾਸ਼ ਵਾਲੀ ਰਚ ਰਹੇ ਹੋ, ਪਰ ਇੱਕ ਸ਼ਬਦ ਦੇ ਪੜ੍ਹਨ ਨਾਲ ਜਿੱਥੋਂ ਸਗੁਣ ਨਿਰਗੁਣ ਦੇ ਨਾਵਾਂ ਦਾ ਬੋਧ ਹੋ ਸਕੇ, ਐਸਾ ਮਹਾਰਾਜ ਆਪ ਸ਼ਬਦ ਉਚਾਰਨ ਕਰੋ। ਸੁਣ ਕੇ ਭਾਈ ਬੁੱਢਾ ਸਾਹਿਬ ਜੀ ਦੀ ਇਹ ਪ੍ਰਾਰਥਨਾ ਨੂੰ ਗੁਰੂ ਮਹਾਰਾਜ ਸਾਹਿਬ ਜੀ ਨੇ ਸੰਸਾਰ ਨਾਵਾਂ ਇਸ ਸ਼ਬਦ ਦਾ ਨਾਮ ਹੈ, ਗੁਰਸਿੱਖ ਇਸ਼ਨਾਨ ਕਰਨ ਵੇਲੇ ਇਸ ਦਾ ਅੰਮ੍ਰਿਤ ਵੇਲੇ ਪਾਠ ਜ਼ਰੂਰ ਕਰਦੇ ਹਨਗੇ। ਜੋ ਪੁਰਾਤਨ ਸਿੰਘ ਹਨ ਉਹ ਇਸ ਦਾ ਪਾਠ ਕਰਕੇ ਫਿਰ ਹੋਰ ਬਾਣੀ ਆਰੰਭ ਕਰਦੇ ਹਨ। ਇਸ ਪ੍ਰਕਾਰ ਇਹ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਨੇ ਸੰਗਤਾਂ 'ਚ ਪ੍ਰਚਲਿਤ ਇਹਦਾ ਨਾਮ ਸੰਸਾਰ ਨਾਵਾਂ ਹੈ, ਇਹ ਬਾਣੀ ਉਚਾਰਨ ਕੀਤੀ ਹੈ ਸਤਿਗੁਰੂ ਜੀ ਨੇ। ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਭਾਈ ਬੁੱਢਾ ਸਾਹਿਬ ਦੀ ਪ੍ਰਾਰਥਨਾ ਨੂੰ ਸੁਣ ਕੇ ਇਹ ਪਵਿੱਤਰ ਸ਼ਬਦ ਸ੍ਰੀ ਮੁਖਵਾਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਮਾਰੂ ਮਹੱਲਾ ਪੰਜਵਾਂ ਪੰਜਵੇਂ ਸਰੂਪ ਸੱਚੇ ਪਾਤਸ਼ਾਹ ਮਾਰੂ ਰਾਗ ਚ ਉਚਾਰਨ ਕਰਦੇ ਆ।
ਅਚਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ,
ਇਹ ਸਾਧ ਸਿੰਘ ਜਿਹੜੇ ਨਾਮ ਹਨ ਸਾਰੇ ਪਰਮੇਸ਼ਰ ਦੇ ਕਿਰਤਮ ਨਾਮ ਕਥੇ ਤੇਰੇ ਜੇਬਾ, ਜੋ ਕੰਮਾਂ ਕਰਕੇ ਪਰਮੇਸ਼ਰ ਦੇ ਨਾਮ ਪਏ ਹੋਏ ਹਨ ਉਹਨਾਂ ਨਾਮਾਂ ਦਾ ਕਥਨ ਕੀਤਾ ਹੈ ਇਹਨਾਂ ਇਸ ਸ਼ਬਦ ਦੇ ਅੰਦਰ, ਚਾਹੇ ਨਿਰਗੁਣ ਰੂਪ ਕਰਕੇ ਹੈ ਚਾਹੇ ਸਗੁਣ ਰੂਪ ਕਰਕੇ ਹਨ। ਜੋ ਜੋ ਕਿਸੇ ਕਾਰਨ ਨੂੰ ਕਰਕੇ ਨਾਮ ਪਏ ਹਨ ਉਹ ਪਰਮੇਸ਼ਰ ਦੇ ਨਾਮ ਉਚਾਰਨ ਕੀਤੇ ਹੈ, ਤੇ ਮਗਰੋਂ ਕਹਿਣਗੇ ਸਤ ਨਾਮ ਤੇਰਾ ਪਰਾ ਪੂਰਬਲਾ। ਜੋ ਸਤ ਨਾਮ ਹੈ, ਸਤ ਰੂਪ, ਸਤ ਨਾਮ ਇਹ ਤੇਰਾ ਪਰਾ ਉਤਕ੍ਰਿਸ਼ਟ ਪੂਰਬਲਾ ਅਨਾਦ ਕਾਲ ਦਾ ਹੈ। ਜਦੋਂ ਅਜੇ ਰਚਨਾ ਕੋਈ ਨਹੀਂ ਸੀ ਰਚੀ ਉਦੋਂ ਵੀ ਸੱਤ ਸੀ, ਅਤੇ ਜਦੋਂ ਸਾਰੀ ਰਚਨਾ ਦੀ ਪਰਲੋਂ ਕਰ ਲਈ ਉਦੋਂ ਵੀ ਸੱਤ ਸੀ, ਹੁਣ ਜਦੋਂ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੈ ਉਦੋਂ ਵੀ ਸੱਤ ਨਾਮ ਹੈ। ਕਿਉਂ ਇਹ ਪਰਾ ਉਤਕ੍ਰਿਸ਼ਟ ਪੂਰਬਲਾ ਆਦਿ ਕਾਲ ਦਾ ਆਪਕਾ ਨਾਮ ਹੈ ਸੱਚੇ ਪਾਤਸ਼ਾਹ, ਇਹ ਸਰੂਪ ਲੱਖਣ ਹਨ ਆਪਕੇ। ਬਾਕੀ ਜਿਹੜੇ ਨਾਮ ਆਉਣਗੇ ਕਿਰਤਮ ਨਾਮ, ਉਹ ਪੰਜ ਪ੍ਰਕਾਰ ਦੇ ਨਾਮ ਆਉਣਗੇ। ਇੱਕ ਤਾਂ ਸਾਧ ਸੰਗਤ ਜੀ ਵਿਅਕਤੀ ਨਾਮ ਆਉਣਗੇ, ਜਿਵੇਂ ਬਾਵਨ ਨਾਮ ਆਵੇਗਾ, 52 ਉਂਗਲੀ ਦਾ ਆਕਾਰ ਹੋਣੇ ਕਰਕੇ 52 ਨਾਮ ਆਵੇਗਾ, ਅਤੇ ਇਸੇ ਪ੍ਰਕਾਰ ਦੂਸਰਾ ਵਿਅਕਤੀ ਤੇ ਤੀਜਾ ਜਾਤੀ ਕਰਕੇ, ਜਿਵੇਂ ਰਘਵੰਸੀ ਰਾਮ ਚੰਦਰ ਦਾ ਨਾਮ ਪਿਆ ਹੋਇਆ ਹੈ, ਜਦਵੰਸੀ ਕ੍ਰਿਸ਼ਨ ਦਾ ਨਾਮ ਪਿਆ ਹੋਇਆ, ਇਹ ਜਾਤੀ ਨਾਮ ਹੋਣਗੇ। ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਜਾਤੀ ਦੇ ਗੁਣ ਕਰਕੇ ਰੰਗ ਕਰਕੇ, ਜਿਵੇਂ ਸ਼ਾਮ ਸੁੰਦਰ ਕਾਲਾ ਰੰਗ ਹੋਣੇ ਕਰਕੇ ਸ਼ਾਮ ਸੁੰਦਰ ਨਾਮ ਪਿਆ ਹੋਇਆ, ਇਹ ਵੀ ਗੁਣ, ਇਹ ਵੀ ਕਿਰਤਮ ਨਾਮ ਹਨ। ਰੰਗ ਕਰਕੇ ਨਾਮ ਪਏ, ਜਾਤੀ ਗੁਣ ਤੇ ਕਿਰਿਆ ਜਿਵੇਂ ਪੇਟ ਆਪਦੇ ਨੂੰ ਰੱਸੀ ਨਾਲ ਜਸੋਦਾ ਤੋਂ ਬਣਾਇਆ ਸੀ, ਦਮੋਦਰ ਨਾਮ ਪੈ ਗਿਆ, ਇਹ ਕਿਰਿਆ ਕਰਕੇ ਨਾਮ ਪਿਆ ਹੈ। ਜਾਤੀ ਗੁਣ ਕਿਰਿਆ ਤੇ ਸੰਬੰਧ ਕਰਕੇ ਜਿਵੇਂ ਜਸਰਸ ਰਾਜ ਨੰਦ ਰਾਜਾ ਮੇਰਾ ਰਾਮ ਚੰਦ ਜਾਂ ਨੰਦ ਕੋ ਨੰਦਨ ਆਦਿ ਜਿਹੜੇ ਨਾਮ ਪਏ ਹੈ ਇਹ ਸੰਬੰਧ ਕਰਕੇ ਨਾਮ ਪਏ ਹੋਏ ਹੈ। ਇਹ ਪੰਜ ਪ੍ਰਕਾਰ ਦੇ ਨਾਮ ਸਾਰੇ ਜਿੰਨੇ ਹੈ ਇਹ ਕਿਰਤੋਂ ਨਾਮ ਹਨਗੇ, ਅਤੇ ਬਾਕੀ ਨਿਰਗੁਣ ਦੇ ਜਿਹੜੇ ਨਾਮ ਹੈ ਉਹਨਾਂ ਨੂੰ ਵੀ ਗੁਰੂ ਸਾਹਿਬ ਕਥਨ ਕਰਨਗੇ। ਜੋ ਮੂਲ ਮੰਤਰ ਚ ਅਕਾਲ ਮੂਰਤ ਸਾਹਿਬੂ ਆਦਿਕ ਸ਼ਬਦ ਆਏ ਹੈ ਉਹਨਾਂ ਨੂੰ ਇਹਨਾਂ ਨਾਵਾਂ ਚ ਗੁੰਥਨ ਕਰਨਗੇ ਗੁਰਸਿੱਖਾਂ ਦੇ ਅਭਿਆਸ ਵਾਸਤੇ। ਇਉਂ ਨਿਰਗੁਣ ਸਰਗੁਣ ਦੇ ਜਿੰਨੇ ਨਾਮ ਹੈ ਉਹਨਾਂ ਦਾ ਕਥਨ ਕਰਦੇ ਹੋਏ ਸੰਸਾਰ ਨਾਵਾਂ ਗੁਰੂ ਸਾਹਿਬ ਜੀ ਉਚਾਰਦੇ ਹਨ। ਉਸ ਪ੍ਰਕਾਰ ਦੇ ਨਾਮ ਗਿਣੀਏ 87 ਕੁ ਨਾਮ ਆਉਂਦੇ ਹਨ ਸਾਰੇ ਗਿਣਤੀ ਦੇ ਅੰਦਰ। ਬਾਕੀ ਨਾਰਾਇਣ ਲਕਸ਼ਮੀ ਨਾਰਾਇਣ ਆਦਿਕ ਇਹਨਾਂ ਨਾਵਾਂ ਨੂੰ ਜੇ ਵੱਖੋ ਵੱਖਰੇ ਗਿਣਾਂਗੇ ਫਿਰ ਜ਼ਿਆਦਾ ਹੋ ਜਾਂਦੇ ਹਨ, ਤਕਰੀਬਨ ਫਿਰ 7100 ਨਾਮ ਬਣ ਜਾਂਦਾ ਹੈ। ਉਹਨੇ ਦਾ ਨਾਮ ਸੰਸਾਰ ਨਾਵਾਂ ਸੰਗਤਾਂ 'ਚ ਪ੍ਰਚਲਿਤ ਹੈ, ਉਚਾਰਨ ਕਰਦੇ ਹਨ ਮਹਾਰਾਜ।
ਅਚਤ ਪਾਰ ਬ੍ਰਹਮ ਪਰਮੇਸ਼ਰ ਅੰਤਰ ਜਾਮੀ।
ਅਚਤ ਸਾਧ ਸੰਗੀ ਜਿਹੜਾ ਚੁੱਤ ਨਾ ਹੁੰਦਾ ਗਿੜਨ ਦਾ, ਜਿਹੜਾ ਕੋਈ ਤਬਲਾਂ ਭਾਰ ਕਿਸੇ ਨੂੰ ਦੇਖ ਦੀਏ ਉਹਨੂੰ ਕਦੇ ਚੁੱਤਣਾ ਭਾਰ ਡਿੱਗ ਪਿਆ ਹੈ। ਜਿਹੜਾ ਗਿਰੇ ਨਾ ਆਪਦੀ ਪਦਵੀ ਤੋਂ, ਜਿਹੜਾ ਚਿੱਤ ਪੈ ਗਿਆ ਫਲਾਨਾ ਕੌਡੀ ਜਿਵੇਂ ਚਿੱਤ ਪਈ ਉਹ ਕਹਿ ਦਈਏ, ਇਉਂ ਜਿਹੜਾ ਗਿਰਾਵਟ ਨੂੰ ਪ੍ਰਾਪਤ ਹੁੰਦਾ ਹੈ ਉਹਦਾ ਚਿੱਤ ਹੁੰਦਾ ਨਾ, ਅਤੇ ਅਚੁੱਤ ਜਿਹੜਾ ਗਿਰਨ ਤੋਂ ਰਹਿਤ ਹੈ ਉਹ ਗਿਰਨ ਤੋਂ ਰਹਿਤ ਪਰਮੇਸ਼ੁਰ ਹੈ ਆਪਣੀ ਪਦਵੀ ਤੋਂ। ਸਦਾ ਅਚੁੱਤ ਹੈ ਗਿਰਨ ਤੋਂ ਰਹਿਤ, ਜੋ ਸਰੂਪ ਅਗਿਰ ਸਰੂਪ ਹੈ ਜੋ ਉਸ ਨੂੰ ਅਚੁੱਤ ਕਹੀਦਾ ਹੈ।
ਪਾਰ ਬ੍ਰਹਮ
ਫਿਰ ਪਾਪਾਂ ਪੁੰਨਾਂ ਤੋਂ ਪਾਰ ਹੋਣੇ ਕਰਕੇ ਪਾਰ ਹੈ, ਅਤੇ ਬ੍ਰਹਮ ਵਿਆਪਕ ਉਸਦਾ ਨਾਮ ਹੈ ਸਾਰੇ ਵਿਆਪਕ ਹੋਣੇ ਕਰਕੇ।
ਪਰਮੇਸ਼ਰ ਅੰਤਰ ਜਾਮੀ
ਫਿਰ ਪਰਮੇਸ਼ਰ ਜੇ ਈਸ਼ਰ ਪੰਜ ਮੰਨੇ ਹੈ ਵਿਦਾਂਤੀਆਂ ਨੇ, ਇੱਕ ਤਾਂ ਸ਼ਕਤੀ ਅਤੇ ਇੱਕ ਗਣੇਸ਼, ਇੱਕ ਸ਼ਿਵਜੀ, ਇੱਕ ਵਿਸ਼ਨੂੰ ਤੇ ਇੱਕ ਸੂਰਜ। ਇਹ ਪੰਜਾਂ ਈਸ਼ਰਾਂ ਦੀ, ਇਹ ਜਿਹੜੇ ਕਾਰਜ ਨੂੰ ਪੰਜ ਈਸ਼ਰ ਇਹਨਾਂ ਦੀ ਲੋਕ ਉਪਾਸ਼ਨਾ ਕਰਦੇ ਹੈ, ਉਹਨਾਂ ਉਪਾਸ਼ਨਾ ਦੇ ਕਰਨ ਦੇ ਥਾਂ ਪਰਮੇਸ਼ਰ, ਪਰਮੇਸ਼ਰ ਜੀ ਭੂਤੀ ਵਾਲਾ ਹੈ ਉਹ ਪਰਮੇਸ਼ਰ।
ਅੰਤਰਜਾਮੀ
ਫਿਰ ਅੰਤਰਜਾਮੀ ਸਾਰਿਆਂ ਦਿਲਾਂ ਦੀ ਘਟਾਕਣਾਂ ਦੀ ਜਾਣਨ ਵਾਲਾ ਹੈ, ਅੰਦਰ ਦਾ ਜਾਮੀ ਪ੍ਰੇਰਕ ਹੈ।
ਮਧਸੂਦਨ ਦਾਮੋਦਰ ਸਵਾਮੀ
ਮਧੂ ਤੇ ਕੈਟਵ 2 ਸਾਲ ਸੰਗਤ ਜੀ ਦਾਇਤ ਹੋਏ ਹੈ। ਪੁਰਾਣਕ ਮਤ ਮਹਾਰਾਜ ਜੀ ਨੇ ਦਿਖਾਇਆ ਹੈ ਵਿਚਿੱਤਰ ਨਾਟਕ ਵਿੱਚ, ਇੱਕ ਸਰਵਣ ਤੇ ਮੈਲ ਨਕਾਰਾ ਤਾਂ ਤੇ ਮਧ ਕੀਟਵ ਤਨ ਧਾਰਾ, ਦੂਜੀ ਸਰਵਣ ਤੇ ਮੈਲ ਨਕਾਰੀ ਤਾਂ ਤੇ ਪਈ ਸ੍ਰਿਸ਼ਟ ਇਹ ਸਾਰੀ। ਇਹ ਕੰਨ ਦੀ ਮੈਲ ਦੀ ਨਿਆਈ ਇਹਨਾਂ ਨੂੰ ਪੈਦਾ ਕੀਤਾ ਆਪ ਜੀ ਨੇ। ਮਧੂ ਤੇ ਕੈਟਵ 2 ਭਰਾ ਪੈਦਾ ਹੋਏ ਦੈਂਤ, ਉਦੋਂ ਪਾਣੀ ਪਾਣੀ ਸੀ ਸਾਰਿਆਂ ਥਾਵਾਂ ਚ, ਤੇ ਬ੍ਰਹਮਾ ਕਬਲ ਦੇ ਉੱਤੇ ਬੈਠਾ ਤਪ ਕਰਦਾ ਸੀ। ਇਹ ਉਸ ਵੇਲੇ ਦੈਂਤ ਜਿਹੜੇ ਸਨ ਮਧੂ ਤੇ ਕੈਟਵ ਦੋਵੇਂ ਬੜੇ ਬਲ ਵਾਲੇ ਸਨ, ਇਹਨਾਂ ਨੂੰ ਆ ਕੇ ਬ੍ਰਹਮਾ ਜੀ ਨੂੰ ਜਦੋਂ ਦਿਖਾਈ ਦਿੱਤੀ ਬ੍ਰਹਮਾ ਵੇਖ ਕੇ ਡਰ ਗਿਆ, ਡਰ ਕੇ ਫਿਰ ਕਬਲ ਨੂੰ ਹਿਲਾਇਆ ਕਿ ਮਹਾਰਾਜ ਮੇਰੀ ਰੱਖਿਆ ਕਰੋ। ਉਸ ਵੇਲੇ ਅੰਤਰਜਾਮੀ ਨੇ ਯੁੱਧ ਕਰਿਓ 300 ਭਗਵੰਤ ਨਾ ਮਾਰ ਸਕੇ ਤਾਂ ਦੈਤ ਬਲੀ ਹੈ, 5000 ਵਰਿਆ ਜੰਗ ਇਹਨਾਂ ਦੇ ਨਾਲ ਹੋਇਆ, ਅਖੀਰ ਇਹ ਦੈਤ ਮਰਨ ਨਾ ਐਡੇ ਬਲੀ ਸਨ। ਫਿਰ ਇਹ ਖੁਸ਼ ਹੋ ਗਏ, ਕਹਿੰਦੇ ਵੀ ਤੂੰ ਇਕੱਲਾ ਹੀ ਸਾਡੇ ਨਾਲ ਜੰਗ ਕਰਦਾ ਹੈ ਤੇ ਅਸੀਂ 2 ਭਰਾ ਹੈ, ਤੂੰ ਸਾਥੋਂ ਵਰ ਮੰਗ ਲੈ। ਐਸਾ ਪ੍ਰੇਰਿਆ ਈਸ਼ਵਰ ਨੇ, ਇਹ ਕਹਿਣ ਲੱਗੇ ਕਿ ਚੰਗਾ ਤੁਸੀਂ ਜੇ ਸੂਰਮੇ ਜਿਹੜੇ ਹੁੰਦੇ ਦਾਨੀ ਵੀ ਹੁੰਦੇ ਹੈ ਤਾਂ ਤੁਸੀਂ ਐਂ ਕਰੋ ਮੈਨੂੰ ਸਿਰ ਦੇ ਦਿਓ। ਇਹ ਕਹਿੰਦੇ ਜਿੱਥੇ ਖੁਸ਼ਕੀ ਆ ਉੱਥੇ ਸਿਰ ਸਾਡੇ ਕੱਟਣਾ ਹੈ। 48 ਕੋਹ ਦੇ ਵਿੱਚ ਕਹਿੰਦੇ ਚੌਂਕੜੀ ਮਾਰੀ, ਇਹ ਜਿਹੜੀ ਕੁਰਸ਼ੇਤਰ ਦੀ ਧਰਤੀ ਮੰਨੀ ਹੈ ਜਿੱਥੇ ਕੈਰੋ ਪਾਂਡਵਾਂ ਨੇ ਆਪਦੀ 18 ਖੂਹਣੀਆਂ ਗਰਕ ਕਰ ਲਈਆਂ ਲੜ ਕੇ, ਇਸ ਸਥਾਨ ਨੂੰ ਇਹਨਾਂ ਨੂੰ ਪਵਿੱਤਰ ਮੰਨਿਆ ਸੀ। ਇਸ ਥਾਂ ਦੀ ਚੌਂਕੜੀ ਮਾਰ ਕੇ ਆਪਦੇ ਪੱਟਾਂ ਨੂੰ ਪਾਣੀ ਤੋਂ ਉੱਚੇ ਵਿਖਾਇਆ ਕਿ ਆਹ ਵੇਖੋ ਖੁਸ਼ਕੀ ਵਾਲਾ ਥਾਂ, ਉਹਨਾਂ ਨੂੰ ਸਿਰ ਆਪਣੇ ਦੇ ਉੱਤੇ ਸੁਰਦਰਸ਼ਨ ਚੱਕਰ ਦੇ ਨਾਲ ਇਹਨਾਂ ਮਧੂ ਤੇ ਕੈਟਵ ਦੇ ਸਿਰ ਕੱਟ ਲਏ ਸੀ। ਇਸ ਕਰਕੇ ਇਹ ਇਹਨਾਂ ਦਾ ਜਿਹੜਾ ਮੇਧਾ ਸੀ ਧਰਤੀ ਤੇ ਸਾਰੇ ਫੈਲਣੇ ਕਰਕੇ ਪਾਣੀ ਤੇ ਚਿਕਣੱਤ, ਉਹਦਾ ਨਾਮ ਮੇਦਨੀ ਧਰਤੀ ਦਾ ਪੈ ਗਿਆ। ਇਹ 48 ਉਹਦੀ ਧਰਤੀ ਤੇ ਚੌਂਕੜੀ ਮਾਰੀ ਸਨੇਸ਼ਰ ਆਏ ਥਾਂ ਅਸਣਾ ਵਾਲਾ ਥਾਂ ਸੀ। ਇਸ ਪ੍ਰਕਾਰ ਚੌਂਕੜੀ ਮਾਰਨੇ ਕਰਕੇ ਇਹਦਾ ਨਾਮ ਸਤਸੰਗ ਜੀ ਕੁਰਕਸ਼ੇਤਰ, ਜਿੱਥੇ ਕੁਲ ਦਾ ਜੰਗ ਹੋਇਆ ਹੈ ਉਹ ਇਸ ਪ੍ਰਕਾਰ ਕੈਰੋ ਤੇ ਪਾਨੋ ਲੜੇ ਹਨ ਜੰਗ ਕਰਕੇ, ਅਤੇ ਕਿਉਂ 48 ਕੋਚ ਚੌਂਕਣੀ ਮਾਰੀ ਸੀ, ਇਹਨੂੰ ਪਵਿੱਤਰ ਭੂਮਿਕਾ ਮੰਨਿਆ ਸੀ, ਜਿੱਥੇ ਖੂਣੀਆਂ ਇਹਨਾਂ ਨੇ ਗਾਲ ਲਈਆਂ ਜੰਗ ਕਰਕੇ। ਅਰਜੁਨ ਦੇ ਤਾਂ ਹੀ ਗੀਤਾ ਮੰਦਰ ਦੇ ਅੰਦਰ ਕ੍ਰਿਸ਼ਨ ਨੇ ਅਰਜੁਨ ਨੂੰ ਉਪਦੇਸ਼ ਦਿੱਤਾ ਸੀ ਜੰਗ ਮੈਦਾਨ ਦੇ ਵਿੱਚ, ਉੱਥੇ ਗੀਤਾ ਮੰਦਰ ਬਣਿਆ ਹੋਇਆ। ਇਸ ਪ੍ਰਕਾਰ ਇਹ ਨਾਂ ਪਏ ਹਨ,
ਮਧਸੂਦਨ ਦਾਮੋਦਰ ਸਵਾਮੀ,
ਮਧੂ ਤੇ ਕੈਟਵ ਨੂੰ ਦੋਹਾਂ ਨੂੰ ਸੂਦਨ ਕੱਟਣੇ ਕਰਕੇ ਆਪਦਾ ਨਾਂ ਮਧਸੂਦਨ ਪਿਆ ਹੈ। ਸੂਦਨ ਨਾਂ ਕੱਟਣ ਦਾ ਹੈ, ਮਧੂ ਦੈਨ ਦੇ ਤਾਂ ਕੱਟਣੇ ਕਰਕੇ ਹਮਾਰਾ ਮਧਸੂਦਨੋ ਕਿਰਤਮ ਨਾਮ ਹੈ। ਇਵੇਂ ਮਧੂ ਦੀ ਨਿਆਈ ਹੰਕਾਰ ਹੈ ਜਿਹੜਾ, ਇਸ ਦੇ ਤਾਂ ਬਿਰਤੀ ਰੂੜ ਹੋ ਕੇ ਹੇ ਚੇਤਨ ਤੂੰ ਸੂਦਨ ਕੱਟਣ ਵਾਲਾ ਹੈ ਗੁਰਾਂ ਦੇ ਮਹਾਂਵਾਕ ਰੂਪੀ ਸੁਦਰਸ਼ਨ ਚੱਕਰ ਦੇ ਨਾਲ, ਇਸ ਕਰਕੇ ਤੂੰ ਮਧਸੂਦਨ ਹੈ।
ਦਾਮੋਦਰ ਸਵਾਮੀ,
ਇਹ ਦਾਮੋਦਰ ਨਾਮ ਇੱਕ ਵਾਰੀ ਦੀ ਗੱਲ ਹੈ। ਕ੍ਰਿਸ਼ਨ ਭਗਵਾਨ ਜੀ ਬਹੁਤ ਸਾਰੇ ਜਦੋਂ ਇਲਤ ਕਰਿਆ ਕਰਦੇ, ਖੇਲਿਆ ਕਰਦੇ, ਉਸ ਵੇਲੇ ਗੋਪਾਂ ਦੇ ਜਿੰਨੇ ਦੁੱਧ ਵਗੈਰਾ ਰੱਖਿਆ ਜਾਂਦਾ ਮਨਿਆਂ ਤੇ, ਬਾਂਦਰਾਂ ਨੂੰ ਨਾਲ ਲੈ ਕੇ ਊਖਾਂ ਤੇ ਚੜ੍ਹ ਚੜ੍ਹ ਕੇ ਮਨਿਆਂ ਦੇ ਤੋਂ ਦੁੱਧ ਡੋਲ ਦਿਆ ਕਰਦੇ, ਕੋਈ ਬਾਂਦਰਾਂ ਨੂੰ ਪਿਆ ਦਿਆ ਕਰਦੇ, ਇਸ ਪ੍ਰਕਾਰ ਇਲਤ ਬਹੁਤ ਸਾਰੀ ਕਰਿਆ ਕਰਦੇ। ਇੱਕ ਦਿਨ ਜਸੋਦਾ ਦੇ ਪਾਸ ਸਾਰੀਆਂ ਗੋਪੀਆਂ ਨੇ ਸ਼ਿਕਾਇਤ ਕੀਤੀ। ਉਸ ਵੇਲੇ ਜਸੋਦਾ ਨੇ ਕ੍ਰਿਸ਼ਨ ਭਗਵਾਨ ਨੂੰ ਰੱਸੇ ਦੇ ਨਾਲ ਬੰਨਣ ਵਾਸਤੇ ਸਾਰੇ ਗੋਕਲ ਦੇ ਰੱਸੇ ਇਕੱਠੇ ਕੀਤੇ, ਏਡਾ ਆਕਾਰ ਵਧਾ ਲਿਆ ਰੱਸਿਆਂ ਦੇ ਵਿੱਚ ਵਜਿਆ ਨਾ ਜਾਵੇ। ਅਖੀਰ ਜਦੋਂ ਸਾਰੇ ਰੱਸੇ ਇਕੱਠੇ ਕਰਕੇ ਉਦਾਲੇ ਵੜੇ ਤੇ ਆਪਣੇ ਆਪ ਨੂੰ ਭਗਵਾਨ ਨੇ ਬੁਲਾ ਲਿਆ। ਇੱਕ ਪਾਸੇ ਰੱਸੀ ਪੇੜ ਦੇ ਨਾਲ ਬੰਨ ਕੇ ਊਖਲ ਦੇ ਨਾਲ ਕ੍ਰਿਸ਼ਨ ਜੀ ਨੂੰ ਬੰਨ ਦਿੱਤਾ। ਊਖਲ ਨਾਲ ਜੋ ਬੰਨਿਆ, ਜਿਉਂ ਊਖਲ ਨੂੰ ਜਿਵੇਂ ਗੰਢੀਰਾ ਨਿਆਣੇ ਖਿੱਚਦੇ ਹੈ, ਐਂ ਊਖਲ ਨੂੰ ਖਿੱਚਿਆ। ਇੱਕ ਦੋ ਜੁੜਤ ਜਾਨਵਰ ਆਪਣੇ ਬਿਰਸ਼ ਸਨ ਜਿਨ੍ਹਾਂ ਨਾਲ ਜਮਲਾਰਜਨ ਸੀ, ਇਹ ਜੁੜਨ ਨਲ ਕੂਬਰ, ਇਹ ਦੋ ਕੁਬੇਰ ਦੇ ਪੁੱਤਰ ਸਨਗੇ। ਇਹ ਜਲ ਵਿੱਚ ਇਸ਼ਨਾਨ ਕਰਦੇ ਸਨ, ਇਸ਼ਨਾਨ ਕਰਦੇ ਨੰਗੇ ਨਹਾਉਂਦੇ ਸੀ। ਨਾਰਦ ਮੁਨੀ ਕਹਿੰਦਾ ਨੰਗੇ ਕਿਉਂ ਨਹਾਉਂਦੇ ਹੋ, ਇਹਨਾਂ ਨਿਆਣਿਆਂ ਵਾਂਗੂ ਚੇਸ਼ਟਾ ਕਰਦਾ, ਇਹਦੇ ਵੱਲ ਨੂੰ ਸ਼ਰਰਾ ਮਾਰਨ ਲੱਗ ਗਏ। ਨਾਰਦ ਨੂੰ ਸਰਾਫ ਦੇ ਦਿੱਤਾ, ਜਾਓ ਤੁਸੀਂ ਜੁੜਤ ਜਾਨਵਰ ਬਣੋ, ਇਹ ਜੁੜਤ ਬਿਰਸ਼ ਬਣੋ। ਇਹ ਜਮਲਾਰਜਨ ਉਸ ਵੇਲੇ ਬਣੇ ਤੇ ਉਹ ਕ੍ਰਿਸ਼ਨ ਜੀ ਨੇ ਫਿਰ ਦੁਆਪਰ ਵਿੱਚ ਇਹਦੇ ਨਲ ਕੂਬਰ ਦੋਵੇਂ ਇਹਦੇ ਕੁਬੇਰ ਦੇ ਪੁੱਤਰ ਸਨ, ਉਹਨਾਂ ਦੀ ਕਲਿਆਣ ਕੀਤੀ ਸੀ। ਜਿਸ ਵਕਤ ਇਹ ਉਖਲ ਨੂੰ ਖਿੱਚ ਕੇ ਚਲੇ ਗਏ, ਉਹ ਬਿਰਸ਼ ਦੇ ਵਿੱਚ ਦੀ ਜੁੜੇ ਤੇ ਬਿਜਲੀ ਲੰਘ ਗਏ ਆਪ ਦਸਾਂਗਾਂ ਦੇ ਬੀਜ ਦੀ, ਤੇ ਉਖਲ ਨਾਲ ਪੱਟ ਕੇ ਜਦੋਂ ਬਿਰਸ਼ ਨੂੰ ਜੜਾਂ ਤੋਂ ਪੱਟਦਾ, ਉਹ ਵਿੱਚੋਂ ਨਲ ਕੂਬਰ ਜਿਹੜੇ ਸਰਾਫ ਨਾਲ ਦੇ ਨਾਲ ਬਿਰਸ਼ ਜੁੜਿਆ ਬਣੇ ਸੀ, ਉਹਨਾਂ ਦੀ ਕਲਿਆਣ ਕੀਤੀ ਸੀ। ਇਸ ਪ੍ਰਕਾਰ ਆਪਦਾ ਨਾਮ
ਦਾਮੋਦਰ,
ਇਉਂ ਦਾਮੋਦਰ ਦਾਮ ਰੱਸੀ ਦੇ ਨਾਲ ਉਧਰ ਬੁਲਾਉਣੇ ਕਰਕੇ ਦਾਮੋਦਰ ਨਾਮ ਪਿਆ ਹੈ ਭਗਵਾਨ ਦਾ। ਇਸੇ ਪ੍ਰਕਾਰ ਸ੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਜਿਸ ਵਕਤ ਸਿੰਘਾਂ ਦੇ ਪਾਸੋਂ ਤਨਖਾਹ ਲਵਾਈ ਸੀ, ਦਾਦੂ ਦੁਆਰੇ ਨੂੰ ਤੀਰ ਨਾਲ ਨਮਸਕਾਰ ਕਰਨੇ ਕਰਕੇ, ਉਸ ਵੇਲੇ ਵੀ ਇਹ ਮਹਾਰਾਜ ਸਾਹਿਬ ਸਿੰਘਾਂ ਦੇ ਪ੍ਰੇਮ ਵਿੱਚ ਵਸਿਆ ਹੋਇਆ ਨੇ, ਕਿਹਾ ਵੀ ਖਾਲਸਾ ਜੀ ਜਿੰਨਾ ਚਿਰ ਸਾਹਿਬ ਧਾਰ ਰਹੋਗੇ ਉਹਨਾਂ ਤਰੀਕੋਂ ਦੇ ਰਹੋਗੇ, ਜਿੱਦਣ ਢਿੱਲੇ ਹੋਗੇ ਉਦੋਂ ਤੁਸੀਂ ਆਪਣਾ ਆਪ ਹੀ ਸਰਵੰਸ ਨੂੰ ਨਾਸ਼ ਕਰ ਲਓਗੇ। ਇਹ ਬਚਨ ਕੀਤੇ ਸਨ, ਜੋ ਹਮਰੀ ਫੁਨ ਰਹਿਤ ਸੋ ਰੱਖ, ਗੁਰਬਾਣੀ ਰਸ ਨੇ ਤੁਠ ਚੱਖ, ਮੈਂ ਤਾਂ ਕੋ ਸਭ ਰਹੋ ਸਹਾਇਕ, ਦੁੱਖ ਕਲੇਸ਼ ਵਿਘਨ ਸਭ ਕਾਇਕ। ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਬਚਨ ਕੀਤੇ ਸਨ ਮਹਾਰਾਜ ਸਾਹਿਬ ਨੇ, ਉਦੋਂ ਸਿੰਘਾਂ ਤੋਂ ਵਿਵੇਕ ਲਵਾਇਆ ਸੀ, ਉਹ ਦਾਮ ਨਾ ਰੱਸੀ ਦਾ ਪ੍ਰੇਮ ਰੂਪੀ ਰੱਸੀ ਜੋ ਆਪਣੇ ਉਦਰ ਨੂੰ ਬੁਲਾ ਲੈਣ, ਕਿਉਂ ਦਮੋਦਰ ਕਲਗੀਧਰ ਦਾ ਵੀ ਨਾਮ ਪੈ ਗਿਆ ਹੈ। ਇਸੇ ਪ੍ਰਕਾਰ ਦਾਮ ਪ੍ਰੇਮ ਰੂਪੀ ਰੱਸੀ ਨਾਲ ਜੋ ਆਪਣੇ ਹਿਰਦੇ ਨੂੰ ਸਾਜ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀ ਉਹ ਤਨਹੀਂ ਪ੍ਰ ਪਾਇਓ, ਮੇਰੀ ਬੰਧ ਹੀ ਭਗਤ ਛਡਾਵੈ, ਬੰਧ ਹੈ ਭਗਤ ਨੂੰ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬੰਧ ਹੈ, ਤੋਫਨ ਮੋਪੈ ਜਵਾਬ ਨਾ ਹੋਏ। ਇਸ ਪ੍ਰਕਾਰ ਦਮੋਦਰ ਕਲਗੀਧਰ ਦਾ ਨਾਮ ਵੀ ਹੋ ਸਕਦਾ ਹੈ
ਸਵਾਮੀ,
ਅਤੇ ਸਵਾਮੀ ਸਾਰਿਆਂ ਦੇ ਮਾਲਕ ਹਨ।
ਰਿਸ਼ੀਕੇਸ਼ ਗੋਵਰਧਨ ਧਾਰੀ,
ਰਿਸ਼ੀਆਂ ਦਾ ਈਸ਼ਰ ਹੋਣੇ ਕਰਕੇ ਜਿੰਨੇ ਰਿਸ਼ੀ ਹੈ ਸਾਰਿਆਂ ਦਾ ਰਾਜਾ ਰੂਪ ਹੈ, ਇਸ ਕਰਕੇ ਰਿਸ਼ੀਕੇਸ਼ ਹੈ। ਰਿਸ਼ੀਕ ਨਾਮ ਇੰਦਰੀਆਂ ਦਾ ਹੈ, ਇੰਦਰੀਆਂ ਦਾ ਈਸ਼ਰ ਜੋ ਚੇਤਨ ਹੈ, ਇੰਦਰੀਆਂ ਨੂੰ ਚੇਸ਼ਟਾ ਕਰਾਉਣ ਵਾਲਾ ਐਸਾ ਰਿਸ਼ੀਕੇਸ਼ ਹੈ। ਰਿਸ਼ੀ ਭਾਈ ਮਹਾਰਾਜ ਨੇ ਲਿਖਿਆ ਰਿਸ਼ੀਕੇਸ਼ ਨਾਮ ਕੇ ਮਹੰਤ ਕਹੀਅਤ ਹੈ, ਜੇ ਰਿਸ਼ੀਆਂ ਦੇ ਈਸ਼ਰ ਕਹੀਏ ਤਾਂ ਮਹੰਤ ਦਾ ਵਾਚਕੀ ਬਣ ਜਾਂਦਾ ਹੈ। ਕਿਉਂ ਸਾਧ ਸੰਗਤ ਜੀ ਇਹਦੇ ਵਿੱਚ ਅਤਿ ਵਿਆਪਤੀ ਦੋਸ਼ ਆਉਂਦੇ ਹਨ, ਸੋ ਇਸ ਕਰਕੇ ਸਤਨਾਮ ਜਾਪ ਆਪ ਕਿਹਾ ਹੈ। ਹਾਂਜੀ,
ਗੋਵਰਧਨ ਧਾਰੀ
ਅਤੇ ਗੋਵਰਧਨ ਪਰਬਤ ਨੂੰ ਧਾਰਨੇ ਕਰਕੇ ਗੋਵਰਧਨ ਧਾਰੀ ਮਥੁਰਾ ਦੇ ਵਿੱਚ ਸਾਧ ਸੰਗਤ ਜੀ ਗੋਵਰਧਨ ਪਰਬਤ ਹੈ, 2-2.5 ਮੀਲ ਦੇ ਅੰਦਰ ਵੱਟਾਂ ਜੀਆਂ ਬਣੀਆਂ ਹੋਈਆਂ, ਹੁਣ ਤਾਂ ਪੱਥਰ ਹੀ ਪਏ ਆ ਛੋਟੇ ਛੋਟੇ, ਪਰ ਇਹ ਜਿਹੜਾ ਗੋਵਰਧਨ ਪਰਬਤ ਸੀ ਜਦੋਂ ਰਾਮ ਚੰਦਰ ਜੀ ਰਮੇਸ਼ਵਰ ਚ ਪੁਲ ਬਣ ਰਹੇ ਸੀ ਉਸ ਵਕਤ ਹਨੂਮਾਨ ਦੇ ਸਮੇਤ ਸਾਰੇ ਬਾਂਦਰ ਜਿੰਨੇ ਸਨ ਪਰਬਤ ਲਿਆਉਂਦੇ ਸੀ ਪਹਾੜ ਇਲਾਕੇ ਚੋਂ। ਇਹ ਜਿਹੜਾ ਪਰਬਤ ਸੀ ਗੋਵਰਧਨ, ਇਸ ਨੇ ਜਦੋਂ ਹਨੂਮਾਨ ਪੱਟਣ ਲੱਗਾ ਆਵਾਜ਼ ਆਈ ਕਿ ਹੇ ਹਨੂਮਾਨ ਮੈਨੂੰ ਪੱਟਣਾ, ਮੈਂ ਇੱਥੇ ਹੀ ਚੰਗਾ ਹੈ। ਇਹ ਕਹਿਣ ਲੱਗਾ ਮੈਂ ਰਾਮ ਚੰਦਰ ਜੀ ਦੇ ਚਰਨਾਂ ਚ ਤੈਨੂੰ ਲਿਜਾ ਕੇ ਟਿਕਾਵਾਂਗਾ। ਇਹ ਕਹਿਣ ਲੱਗਾ ਚੰਗਾ ਇਹ ਪਰਨ ਕਰ ਲੈ ਵੀ ਰਾਮ ਚੰਦਰ ਦੇ ਜਿੱਥੇ ਚਰਨ ਹੈ ਉੱਥੇ ਮੈਨੂੰ ਟਿਕਾਈ ਲਚਲ ਕੇ ਤੇ ਮੈਨੂੰ ਚੱਕ ਲੈ। ਇਹ ਸੁਣ ਕਰਕੇ ਹਨੂਮਾਨ ਨੇ ਪ੍ਰਤੱਗਿਆ ਕਰਕੇ ਇਸ ਗੋਵਰਧਨ ਪਰਬਤ ਨੂੰ ਚੱਕ ਲਿਆਂਦਾ। ਜੋ ਚੱਕ ਕੇ ਮਥੁਰਾ ਦੇ ਪਾਸ ਪੁੱਜਾ, ਇੱਧਰ ਉਸ ਵੇਲੇ ਪੁਲ ਪੂਰਾ ਹੋ ਗਿਆ ਸੀ। ਰਾਮ ਚੰਦਰ ਨੇ ਆਗਿਆ ਦਿੱਤੀ ਕਿ ਜਿੱਥੇ ਜਿੱਥੇ ਕੋਈ ਪਹਾੜ ਚੱਕੀ ਆਉਂਦਾ ਹੈ ਉੱਥੇ ਉੱਥੇ ਹੀ ਸਾਰੇ ਛੱਡਿਆ, ਉਹ ਹੁਣ ਪੁਲ ਪੂਰਾ ਬਣ ਚੁੱਕਾ ਹੈ। ਜਦੋਂ ਇਸ ਪ੍ਰਕਾਰ ਕਿਹਾ ਹਨੂਮਾਨ, ਉਸ ਵੇਲੇ ਇੱਥੇ ਮਥੁਰਾ ਦੇ ਪਾਸ ਜਿੱਥੇ ਗੋਵਰਧਨ ਪਰਬਤ ਹੈ ਇੱਥੇ ਰੱਖ ਕੇ ਹੀ ਬੈਠ ਗਿਆ। ਜਦੋਂ ਬੈਠ ਗਿਆ ਰਾਮ ਚੰਦਰ ਨੇ ਵੇਖਿਆ ਹੋਰ ਸਾਰੀ ਸੈਨਾ ਦੇ ਆ ਗਏ ਹੈ, ਪਰ ਹਨੂਮਾਨ ਨੀ। ਸੂਰਮਾ ਆਇਆ ਪੁੱਛਿਆ ਕਿ ਵੀ ਹਨੂਮਾਨ ਨੀ ਹੈ। ਉਸ ਵੇਲੇ ਨਾਲ ਦੇ ਬਾਂਦਰਾਂ ਨੂੰ ਦੱਸਿਆ ਕਿ ਜੀ ਹਨੂਮਾਨ ਤਾਂ ਇੱਕ ਪਹਾੜ ਨਾਲ ਪਰਨ ਕਰ ਚੁੱਕਾ ਸੀ ਕਿ ਮੈਂ ਤੈਨੂੰ ਰਾਮ ਚੰਦਰ ਦੇ ਚਰਨਾਂ ਵਿੱਚ ਚੱਲ ਕੇ ਟਿਕਾਵਾਂਗਾ, ਉਹ ਤੁਸੀਂ ਆਗਿਆ ਦੇਤੀ ਹੈ ਵੀ ਹੁਣ ਪਹਾੜ ਨਾ ਲਿਆਓ। ਉਹ ਆਪਦੀ ਪ੍ਰਤੱਗਿਆ ਪੂਰਨ ਕਰਨ ਵਾਸਤੇ ਉੱਥੇ ਹੀ ਬੈਠਾ ਪਹਾੜ ਦੇ ਪਾਸ। ਸੁਣ ਕੇ ਰਾਮ ਚੰਦਰ ਜੀ ਨੇ ਕਿਹਾ ਕਹੋ ਹਨੂਮਾਨ ਨੂੰ ਕਿ ਅਸੀਂ ਦੁਆਪਰ ਵਿੱਚ ਜਦੋਂ ਕ੍ਰਿਸ਼ਨ ਰੂਪ ਧਾਰਾਂਗੇ ਉਸ ਵੇਲੇ ਗੋਵਰਧਨ ਪਰਬ ਦੇ ਉੱਤੇ ਬਾਲ ਲੀਲਾ ਕਰਿਆ ਕਰਾਂਗੇ, ਚੇਸ਼ਟਾ ਕਰਾਂਗੇ, ਗੋਵਰਧਨ ਦੀ ਪੂਜਾ ਵੀ ਕਰਾਵਾਂਗੇ, ਤੇ ਛੋਟੀ ਉਂਗਲੀ ਦੇ ਉੱਤੇ ਚੱਕ ਕਰਕੇ ਜਦੋਂ ਇੰਦਰ ਨਾਰਾਜ਼ ਹੋ ਕੇ ਆਪਦੀ ਪੂਜਾ ਤੋਂ ਬੱਦਲਾਂ ਨੂੰ ਭੇਜੇਗਾ ਤੇ ਬੱਦਲ ਵਰਖਾ ਕਰਨਗੇ, ਅਸੀਂ ਚੀਚੀ ਦੇ ਚੱਕ ਕੇ 28 ਦਿਨ ਬੱਦਲਾਂ ਦੀ ਵਰਖਾ ਸਾਰੀ ਜਮਨਾ ਚ ਪਾਈ ਜਾਵਾਂਗੇ ਤੇ ਗੋਕਲ ਨੂੰ ਬਚਾ ਲਵਾਂਗੇ, ਉਦੋਂ ਹੀ ਖੇਲ ਕਰਾਂਗੇ, ਇਹਨੂੰ ਕਹੋ ਤੇਰਾ ਪਰਨ ਉਦੋਂ ਪੂਰਾ ਕਰਾਂਗੇ। ਇਹ ਹਨੂਮਾਨ ਨੂੰ ਜਾ ਕੇ ਸੁਨੇਹਾ ਦਿੱਤਾ। ਹਨੂਮਾਨ ਉਸ ਵਕਤ ਸਾਧ ਸਿੰਘ ਜੀ ਰਾਮ ਚੰਦਰ ਜੀ ਦੇ ਪਾਸ ਰਮੇਸ਼ਵਰ ਜਿੱਥੇ ਪੁਲ ਬੰਨਿਆ ਸੀ ਉੱਥੇ ਆ ਗਿਆ ਸੀ ਤੇ ਦੁਆਪਰ ਵਿੱਚ ਕ੍ਰਿਸ਼ਨ ਰੂਪ ਧਾਰ ਕੇ ਉਹ ਗੋਵਰਧਨ ਪਰਬਤ ਨੂੰ ਚੱਕਿਆ। ਜਦੋਂ ਇੰਦਰ ਦੀ ਪੂਜਾ ਬੰਦ ਕਰਤੀ ਕ੍ਰਿਸ਼ਨ ਜੀ ਨੇ ਕਿ ਪਰਮੇਸ਼ਵਰ ਦਾ ਪੂਜਨ ਕਰੋ, ਇੱਕ ਬੜਾ ਭਾਰੀ ਪੱਥਰ ਖੋਦ ਕੇ ਉਹਦੇ ਚ ਸਾਰੀ ਸਮੱਗਰੀ ਪਾਉਣ ਲੱਗ ਗਏ। ਵੇਖ ਕੇ ਕਹਿੰਦੇ ਦੇਖੋ ਇਹ ਠਾਕੁਰ ਜੀ ਖਾਂਦੇ ਹੈ, ਇਉਂ ਕ੍ਰਿਸ਼ਨ ਨੇ ਠਾਕੁਰ ਪੱਥਰਾਂ ਦੀ ਮੂਰਤਾਂ ਦੀ ਪੂਜਾ ਸ਼ੁਰੂ ਕਰਤੀ ਸੀ। ਫਿਰ ਨਾਰਦ ਮੁਨੀ ਨੇ ਪੱਥਰਾਂ ਦੀ ਪੂਜਾ ਕਰਨੀ ਸ਼ੁਰੂ ਕਰਤੀ ਸੀ। ਨਾਰਦ ਪੁਰਾਣ ਚਾਹੁੰਦਾ ਕਿ ਮੂਰਤੀਆਂ ਬਣਾ ਕੇ ਪੂਜਨ ਕਰਿਆ ਕਰੋ, ਮੂਰਤੀਆਂ ਨੂੰ ਵੇਖ ਕੇ ਠਾਕੁਰ ਦਾ ਧਿਆਨ ਕਰਿਆ ਕਰੋ। ਉਹ ਲੋਕਾਂ ਨੇ ਠਾਕੁਰ ਤਾਂ ਭੁੱਲ ਗਏ, ਮੂਰਤੀਆਂ ਪੂਜਣੇ ਮੁੱਖ ਸਮਝ ਲਿਆ। ਇਸ ਪ੍ਰਕਾਰ ਤਾਂ ਹੀ ਕਿਹਾ ਕਵੀਰ ਨੇ ਬੁੱਧ ਪੂਜ ਪੂਜ ਹਿੰਦੂ ਮੂਵੇ, ਤੁਰਕ ਮੂਵੇ ਸਿਰ ਨਾਈ, ਓਹਲੇ ਜਾ ਰਹੇ ਓਹਲੇ ਗਾਡੇ ਤੇਰੀ ਗੱਦ ਹੁਣ ਪਾਈ। ਇਸ ਪ੍ਰਕਾਰ ਸਾਧ ਸੰਗਤ ਜੀ
ਗੋਵਰਧਨ ਧਾਰੀ
ਉਹ ਗੋਵਰਧਨ ਪਰਬਤ ਨੇ ਨੀ ਚੀਚੀ ਦੇ ਉੱਤੇ 28 ਦਿਨ ਚੱਕਿਆ ਸੀ ਕ੍ਰਿਸ਼ਨ ਨੇ, ਇਸ ਕਰਕੇ ਗੋਵਰਧਨ ਧਾਰੀ ਨਾਮ ਪੈ ਗਿਆ। ਗੋਵਰਧਨ ਪਰਬਤ ਨੂੰ ਆਪਦੇ ਉਂਗਲੀ ਤੇ ਧਾਰਨੇ ਕਰਕੇ ਇਹ ਨਾਮ ਪਿਆ ਕਿਰਤਮ ਨਾਮ। ਇਸੇ ਪ੍ਰਕਾਰ ਗੋਵਰਧਨ ਕੌਣ ਹੈ? ਗੋ ਨਾਮ ਹੈ ਸਾਧ ਸੰਗਤ ਜੀ ਪ੍ਰਿਥਵੀ ਦਾ, ਪ੍ਰਿਥਵੀ ਦੇ ਆਰਾਧਨੇ ਕਰਕੇ ਜੋ ਪ੍ਰਿਥਵੀ ਨੂੰ ਧਾਰਨ ਵਾਲਾ ਹੈ। ਜਦੋਂ ਜਦੋਂ ਬਿਪਤਾ ਪੈਂਦੀ ਹੈ, ਜਬ ਜਬ ਰਿਸ਼ਟ ਹੋਤ ਸੰਸਾਰਾ, ਤਬ ਤਬ ਦੇਹ ਧਾਰ ਕੇ ਅਵਤਾਰਾ, ਜਦੋਂ ਜਦੋਂ ਉਪਦਰਵ ਹੁੰਦੇ ਹੈ ਉਦੋਂ ਉਦੋਂ ਅਵਤਾਰ ਧਾਰ ਕੇ ਪ੍ਰਿਥਵੀ ਨੂੰ, ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਕਲਕਾਤੀ ਰਾਜੇ ਕਾ ਸਾਈ ਧਰਮ ਪੰਕਰ ਉੱਡਰਿਆ, ਕੂੜਮ ਆਵਤ ਸਤ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ, ਇਸ ਹਾਲਤ ਨੂੰ ਵੇਖ ਕੇ ਮਹਾਰਾਜ ਗੁਰੂ ਨਾਨਕ ਰੂਪ ਪ੍ਰਗਟ ਹੋਏ। ਇਹ ਸਾਰੀ ਪ੍ਰਿਥਵੀ ਨੂੰ ਆਪਦੇ ਆਸਰੇ ਧਾਰਨ ਕੀਤਾ, ਰੱਖਿਆ ਕੀਤੀ, ਕਿਉਂ ਗੋਵਰਧਨ ਧਾਰੀ ਨਾਮ ਹੈ।
ਮੁਰਲੀ ਮਨੋਹਰ ਹਰ ਰੰਗਾ
ਅਤੇ ਫਿਰ ਕ੍ਰਿਸ਼ਨ ਜੀ ਮੁਰਲੀ ਬੰਸਰੀ ਵਜਾਇਆ ਕਰਦੇ, ਇਸ ਕਰਕੇ ਸੁੰਦਰ ਜਿਨ੍ਹਾਂ ਦੀ ਮੁਰਲੀ ਹੋਵੇ ਇਹ ਵੀ ਨਾਮ ਹੈ ਮੁਰਲੀ ਵਾਲਾ ਬੰਸਰੀ ਵਾਲਾ। ਇਸੇ ਪ੍ਰਕਾਰ ਚੇਤਨ ਸੱਤਾ ਰੂਪੀ ਮੁਰਲੀ ਜਿਹਨੇ ਸਾਰਿਆਂ ਚ ਵਜਾਈ ਹੈ ਇਹ ਚੇਤਨ ਸੱਤਾ ਰੂਪੀ ਮੁਰਲੀ ਵਾਲਾ ਨਿਰਗੁਣ ਨਾਮ ਹੋ ਗਿਆ।
ਹਰ ਰੰਗ
ਮਨੋਹਰ ਮਨਾਂ ਨੂੰ ਹਰਨ ਵਾਲਾ ਸਾਰ ਆਕਰਸ਼ਣ ਸ਼ਕਤੀ ਦੇ ਨਾਲ ਜਿਸ ਪ੍ਰਕਾਰ ਪਾਰ ਜਾਤ ਗੋਪੀ ਲਾਇਆ ਬਿੰਦਰਾ ਬਨਵਾ ਰੰਕੀਆ ਸਾਰਿਆਂ ਦੇ ਚਿੱਤ ਨੂੰ ਚੁਰਾ ਲਿਆ ਸੀ ਆਕਰਸ਼ਣ ਸ਼ਕਤੀ ਦੇ ਨਾਲ ਇਸ ਪ੍ਰਕਾਰ ਮਨਾਂ ਨੂੰ ਹਰਨ ਵਾਲਾ ਮਨੋਹਰ ਸੁੰਦਰ ਸਰੂਪ
ਹਰ ਰੰਗਾ
ਹਰ ਹਰੀ ਰੂਪ ਹਰੇਕ ਰੂਪ ਨੂੰ ਧਾਰਨ ਵਾਲਾ ਹਰੀ ਹਰਤੀ ਪਾਪਾ ਨੀ ਦੁਸ਼ਟ ਚਿੱਤ ਵੀ ਸਮਰਤਾ ਜੋ ਦੁਸ਼ਟ ਚਿੱਤ ਨਾਲ ਵੀ ਸਿਮਰੇ ਉਹਦੇ ਵੀ ਪਾਪਾ ਨੂੰ ਹਰਦਾ ਹੈ ਤੇ ਰੰਗਾ ਸਾਰਿਆਂ ਵਿਚ ਰੰਗਿਆ ਹੋਇਆ ਸਾਰਿਆਂ ਰੰਗਾਂ ਰੰਗਾਂ ਚ ਵਰਤਣ ਵਾਲਾ ਹੈ ਸਾਰਿਆਂ ਨੂੰ ਆਪਦਾ ਰੰਗਾ ਪਿਆਰ ਕਰਨ ਵਾਲਾ ਹੈ ਜਦ ਤੱਕ ਦਿਸਾ ਵਿਸਾ ਹੋ ਫੈਲਿਓ ਅਨੁਰਾਗ
ਮੋਹਨ ਮਾਧਵ ਕ੍ਰਿਸ਼ਨ ਮੁਰਾਰੇ
ਮੋਹਨ ਮੋਹ ਨੂੰ ਸੰਤਾਂ ਦੇ ਨੂੰ ਹਨਣ ਵਾਲਾ ਮੇਟਣ ਵਾਲਾ ਤੇ ਸੰਸਾਰੀ ਲੋਕਾਂ ਨੂੰ ਮਾਇਆ ਦੇ ਮੋਹ ਚ ਮੋਹਤ ਕਰਨ ਵਾਲਾ
ਮਾਧਵ
ਅਤੇ ਮਾਇਆ ਦਾ ਧੌਪਤੀ ਮਾਇਆਪਤੀ ਈਸ਼ਵਰ
ਕ੍ਰਿਸ਼ਨ ਮੁਰਾਰੇ
ਅਤੇ ਕ੍ਰਿਸ਼ਨ ਸਰੂਪ ਕਾਲਾ ਹੋਣੇ ਕਰਕੇ ਕ੍ਰਿਸ਼ਨ ਨਾਮ ਪਿਆ ਹੈ ਕਾਲਾ ਰੂਪ ਹੋਣੇ ਕਰਕੇ ਮਾਂ ਦਾ ਨਾਂ ਲਾਡਲਾ ਕਾਨ ਰੱਖਿਆ ਹੋਇਆ ਸੀ ਤੇ ਕਾਲਾ ਰੂਪ ਹੋਣੇ ਕਰਕੇ ਕ੍ਰਿਸ਼ਨ ਨਾਮ ਹੈ ਅਤੇ ਕ੍ਰਿਸ਼ਨ ਮੁਰਾਰੇ ਮੁਰਦਾ ਤਾਦਕਾਂ ਨੂੰ ਨਾਸ਼ ਕਰਨ ਵਾਲਾ ਹੋਣੇ ਕਰਕੇ ਮੁਰਦਾ ਤਾਦਕਾਂ ਨੂੰ ਨਾਸ਼ ਕੀਤਾ ਜੰਗ ਕਰਕੇ ਇਸ ਕਰਕੇ ਮੁਰਾਰੇ ਨਾਮ ਪਿਆ ਹੈ ਇਹ ਈਸ਼ਵਰ ਦੇ ਨਾਮ ਇਸ ਪ੍ਰਕਾਰ ਪਏ ਹਨ ਕ੍ਰਿਸ਼ਨ ਕ੍ਰਿਸ਼ਨ ਮੜੱਪਣ ਨੀ ਜਿਸ ਵਿੱਚ ਕ੍ਰਿਸ਼ਨ ਨਾਮ ਪ੍ਰਕਾਸ਼ ਦਾ ਜੋ ਪ੍ਰਕਾਸ਼ ਰੂਪ ਹੈ ਕਿਸਾਨ ਅਗਨੀ ਦੀ ਨੀ ਆਈ ਪ੍ਰਕਾਸ਼ ਰੂਪ ਹੈ ਜੋ ਕ੍ਰਿਸ਼ਨ ਨਾਮ ਭੂਮਾ ਦਾ ਹੈ ਜੋ ਸ਼ੁੱਧ ਬ੍ਰਹਮ ਹੈ ਇਹ ਕ੍ਰਿਸ਼ਨ ਸਰਵਦੇਵਾ ਦੇਵ ਦੇਵਾ ਤਾਂ ਆਤਮਾ ਮੁਰਾਰੇ
ਮੁਰਾਰੇ
ਮੁਰਦ ਹੈ ਤਾਦਕ ਜੋ ਮੋਹ ਆਦਿਕ ਹਨ ਉਹਨਾਂ ਨੂੰ ਬਿਰਤੀ ਰੂੜ ਹੋ ਕੇ ਚੇਤਨ ਆ ਰਹੇ ਨਾਸ਼ ਕਰਨ ਵਾਲਾ ਹੈ ਜੋ
ਜਗਦੀਸ਼ਰ ਹਰ ਜੀਉ ਅਸਰ ਸੰਘਾਰੇ
ਫੇਰ ਸਾਰੇ ਜਗ ਦਾ ਈਸ਼ਵਰ ਹੈ ਇਹ ਵੀ ਨਾਮ ਹੈ ਹਰੀ ਸਾਰਿਆਂ ਦਾ ਜੀਵ ਚੇਤਨ ਸਰੂਪ ਹੈ ਜੀਵਨ ਰੂਪ ਹੈ
ਅਸਰ ਸੰਘਾਰੇ
ਅਸਰ ਜਿਹੜੇ ਦੈਂਤ ਸੀਗੇ ਹਰਨਾਕਸ਼ ਆਦਿਕ ਹਰਨਕਸ਼ਪ ਆਦਿਕ ਰਾਵਣ ਆਦਿਕ ਕੁੰਭਕਾਨ ਆਦਿਕ ਕੰਸ ਕੇਸੀ ਆਦਿਕ ਇਹ ਸਾਰਿਆਂ ਨੂੰ ਸੰਘਾਰਨਾ ਕੀਤਾ ਨਾਸ਼ ਕੀਤਾ ਇਸੇ ਪ੍ਰਕਾਰ ਅਸਰ ਆਸਰੀ ਸੰਪਦਾ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੋਹ ਆਦਿਕਾਂ ਦੀ ਸੈਨਾ ਹੈ ਇਹ ਸਾਰੀ ਆਸਰੀ ਸੰਪਦਾ ਨੂੰ ਬਿਰਤੀ ਰੂੜ ਹੋ ਕੇ ਚੇਤਨ ਜਗਿਆਸੂਆਂ ਦੇ ਹਿਰਦੇ ਸੰਘਾਰਨ ਵਾਲਾ ਨਾਸ਼ ਕਰਨ ਵਾਲਾ ਹੈ
ਜਗ ਜੀਵਨ ਅਵਨਾਸੀ ਠਾਕੁਰ
ਸਾਰੇ ਜਗ ਦਾ ਜੀਵਨ ਚੇਤਨ ਸਰੂਪ ਹੈ ਚੇਤਨ ਸਤਾ ਬਿਨਾਂ ਨਾ ਪ੍ਰਾਣ ਚੱਲ ਸਕਦੇ ਹੈ ਨਾ ਇੰਦਰੀਏ ਕੋਈ ਕਿਰਿਆ ਕਰ ਸਕਦੇ ਹੈ ਨਾ ਮਨ ਸੰਕਲਪ ਉਠਾ ਸਕਦਾ ਨਾ ਬੁੱਧੀ ਪਦਾਰਥਾਂ ਨਿਸ਼ਚੇ ਕਰ ਸਕਦੀ ਹੈ ਇਸ ਕਰਕੇ ਸਾਰੇ ਜਗ ਦਾ ਜੀਵਨ ਚੇਤਨ ਹੈ ਜਗ ਜੀਵਨ
ਅਵਨਾਸੀ ਠਾਕੁਰ
ਅਵਨਾਸੀ ਨਾਸ਼ ਤੋਂ ਰਹਿਤ ਹੈ ਠਾਕੁਰ ਸਵਾਮੀ ਦਾ ਨਾਮ ਹੈ ਇਹ ਠਾਕੁਰ ਸਾਧ ਸੰਗਤ ਜੀ ਛਤਰੀਆਂ ਦੀ ਵੰਸ਼ ਵਿੱਚ ਰਾਮ ਚੰਦਰ ਤੇ ਕ੍ਰਿਸ਼ਨ ਆਦਿਕ ਅਵਤਾਰ ਹੋਣੇ ਕਰਕੇ ਠਾਕੁਰ ਨਾਮ ਪਿਆ ਹੈ ਜਿਹਨੇ ਸਿੰਘ ਵੀ ਜਦੋਂ ਕਿਤੇ ਜਾਣ ਦੱਖਣ ਦੇ ਇਲਾਕੇ ਚ ਤੇ ਉਹ ਲੋਕ ਜਿਹੜੇ ਸਿੰਘਾਂ ਨੂੰ ਵੀ ਠਾਕੁਰ ਕਰਕੇ ਚੇਤੇ ਕਰਦੇ ਕਿ ਗੁਰੂ ਸਾਹਿਬ ਦੀ ਸਿੱਖੀ ਦੇ ਵਿੱਚ ਪੂਰਨ ਹੋਣੇ ਕਰਕੇ ਕਿਉਂ ਇਹ ਠਾਕੁਰ ਨਾਮ ਸਵਾਮੀ ਦਾ ਹੈ ਇਹ ਵੇਦਾਂ ਸ਼ਾਸਤਰਾਂ ਦੇ ਨਾਮ ਨਹੀਂ ਹਨ ਇਹ ਠਾਕੁਰ ਇਹਨਾਂ ਲੋਕਾਂ ਦਾ ਪੱਥਰ ਦੀ ਮੂਰਤ ਨੂੰ ਵਿਸ਼ਨੂੰ ਭਗਵਾਨ ਦੀ ਮੂਰਤ ਨੂੰ ਬ੍ਰਿੰਦਾ ਰਾਕਸ਼ਣੀ ਨੇ ਜਿਸ ਵੇਲੇ ਸੱਤ ਤੋੜਿਆ ਸੀ ਜਲੰਧਰ ਦਾ ਰੂਪ ਧਾਰ ਕੇ ਵਿਸ਼ਨੂੰ ਨੇ ਤੇ ਉਸ ਵੇਲੇ ਉਹਨੂੰ ਸਰਾਫ਼ ਦੇ ਦਿੱਤਾ ਸੀ ਕਿ ਤਾਂ ਮੇਰੇ ਪਤੀ ਦਾ ਰੂਪ ਧਾਰ ਕੇ ਮੇਰਾ ਸੱਤ ਤੋੜਿਆ ਜਾ ਤੂੰ ਪੱਥਰ ਬਣ ਜਾ ਇਹ ਗੰਡਕਾ ਨਦੀ ਦਾ ਪੱਥਰ ਬਣਿਆ ਸੀ ਉਸ ਨੂੰ ਠਾਕੁਰ ਕਹਿੰਦੇ ਹੈ ਪਰ ਠਾਕੁਰ ਨਾ ਠਾ ਇਸਤ ਕਰਨ ਵਾਲਾ ਜਿਹੜਾ ਹੈ ਤੇ ਕੋ ਨਾ ਪੈਦਾ ਕਰਨ ਵਾਲਾ ਹੈ ਜਿਹੜਾ ਰੋ ਨਾ ਲਹਿਤਾ ਕਰਨ ਵਾਲਾ ਜਿਹੜਾ ਉਤਪੱਤੀ ਪਾਲਣਾ ਲਹਿਤਾ ਕਰਨ ਵਾਲਾ ਸਰਵ ਪਾਲਕ ਸਰਵ ਕਾਲਕ ਸਰਵ ਕੋਪਨਕਾਰ ਉਹਦਾ ਨਾਂ ਠਾਕੁਰ ਹੈ ਸਵਾਮੀ
ਘੱਟ ਘੱਟ ਵਾਸੀ ਹੈ ਸੰਗਾ
ਫਿਰ ਜਿਹੜਾ ਘਟਾਂ ਘਟਾਂ ਚਾਰ ਖਾਣੀਆਂ ਦੇ ਵਸਦਾ ਇਹ ਵੀ ਨਾਮ ਹੈ ਘੱਟ ਘੱਟ ਵਾਸੀ
ਹੈ ਸੰਗਾ
ਖੈਤਾ ਰੂਪ ਹੈ ਸਾਰਿਆਂ ਚ ਸੱਤ ਸਰੂਪ ਹੈ ਤੇ ਸੰਗਾ ਸਾਰਿਆਂ ਦਾ ਸੰਗੀ ਰੂਪ ਹੈ ਇਹ ਵੀ ਅੰਤਰਜਾਮੀ ਦੇ ਨਾਮ ਹੀ ਹਨ
ਧਰਨੀ ਧਾਰ ਈਸ ਨਰਸਿੰਘ ਨਾਰਾਇਣ
ਇਸ ਪ੍ਰਕਾਰ ਧਰਤੀ ਨੂੰ ਧਾਰਨ ਵਾਲਾ ਵੀ ਈਸ਼ਵਰ ਹੈ ਦਾਣਾ ਅਗਰੇ ਪ੍ਰਥਮ ਤਰਾਇਣ ਅੱਗੇ ਆਵੇਗਾ ਧਰਤੀ ਨੂੰ ਆਪਦੇ ਆਸਰੇ ਤੱਤਾਂ ਨੂੰ ਧਾਰਨ ਵਾਲਾ ਧਰਨੀ ਧਾਰ
ਈਸ
ਧਰਤੀ ਦੀ ਨਹੀਂ ਖਿਮਾ ਨੂੰ ਧਾਰਨ ਵਾਲਾ ਹੈ ਫਿਰ ਸਾਰਿਆਂ ਦਾ ਈਸ਼ਵਰ ਰਾਜਾ ਰੂਪ ਹੈ
ਨਰਸਿੰਘ ਨਾਰਾਇਣ
ਅਤੇ ਨਰਸਿੰਘ ਆਦਿਕ ਰੂਪਾਂ ਨੂੰ ਧਾਰਨ ਵਾਲਾ ਹੈ ਜਦੋਂ ਹਰਨਾਕਸ਼ ਨੂੰ ਮਾਰਿਆ ਸੀ ਪ੍ਰਹਿਲਾਦ ਦੀ ਰੱਖਿਆ ਕੀਤੀ ਸੀ। ਮੁਲਤਾਨ ਦੇ ਅੰਦਰ ਸ਼ਹਿਰ ਦੇ ਅੰਦਰ ਨਰਸਿੰਘ ਰੂਪ ਹੋ ਕੇ ਪ੍ਰਗਟ ਹੋਏ ਸੀ। ਥੰਮ ਪਾੜ ਪ੍ਰਗਟਿਆ ਨਰਸਿੰਘ ਰੂਪ ਅਨੂਪ ਅਨਾਦ, ਬੇਮੁਖ ਪਕੜ ਪਿਛਾੜਿਆ ਸੰਤ ਸਹਾਈ ਆਦਿ ਜੁਗਾਦ, ਜੈ ਜੈਕਾਰ ਕਰਨ ਬ੍ਰਹਮਾਦ। ਇਉਂ ਨਰਸਿੰਘ ਕੁਝ ਕੁ ਨਰ ਪੁਰਸ਼ ਦਾ ਆਕਾਰ ਸੀ ਅਤੇ ਪੈਰ ਕਹਿੰਦੇ ਗਊ ਦੇ ਸਨ ਤੇ ਹੇਠਾਂ ਛਾਤੀ ਤੱਕ ਪੁਰਖ ਦਾ ਆਕਾਰ ਸੀ ਗੋਡਿਆਂ ਤੋਂ ਲਾ ਕੇ ਤੇ ਪੁਤਲੀਆਂ ਬਾਹਾਂ ਤੋਂ ਲਾ ਕੇ ਤੇ ਮੂੰਹ ਤੇ ਸਾਰਾ ਸਿਰ ਆਦਿ ਕੇ ਸ਼ੇਰ ਦਾ ਸੀ। ਇਹੋ ਜਿਹਾ ਨਰਸਿੰਘ ਅਵਤਾਰ ਹੋਇਆ ਹੈ
ਨਾਰਾਇਣ
ਅਤੇ ਨਰਸਿੰਘ ਨਿਯਮਤਾ ਹੈ ਤੇ ਸਿੰਘ ਸ਼ੁੱਧ ਸਰੂਪ ਬ੍ਰਹਮ ਹੈ ਆਪ।
ਦਾੜਾ ਨਾਰਾਇਣ
ਨਹੀਂ ਆ ਵਿਦਿਆ ਰੂਪੀ ਰਾਜ ਜਿਸ ਵਿੱਚ ਨਾਰ ਨਾਉ ਜਿਹੜੇ ਹਨਗੇ ਸਾਧ ਸਿੰਘ ਜੀ ਮਰੱਟੇ ਉਹ ਨਰਵਾ ਪਾਣੀ ਨੂੰ ਕਹਿੰਦੇ। ਸੋ ਨਾਰ ਨਾਰਾਇਣ ਨਾਰ ਪਾਣੀ ਦੇ ਵਿੱਚ ਆਇਣ ਜਿਸਦਾ ਘਰ ਹੋਵੇ। ਸੇਖ ਰਾਜ ਪਰ ਸੋਵੋ ਕਰੈ ਜਗਤੇ ਸੇਖ ਸਾਏ ਉਚਰੈ। ਇਉਂ ਜਲ ਦੇ ਵਿੱਚ ਇਸਤ ਹੋਣੇ ਕਰਕੇ ਬਿਰਾਜਮਾਨ ਹੋਣੇ ਕਰਕੇ ਨਾਰਾਇਣ ਨਾਮ ਕਿਹਾ ਹੈ। ਕਲਗੀ ਧਰ ਨੇ ਕਿਰਤਮ ਨਾਮ ਦਾ ਖੰਡਨ ਕੀਤਾ ਨਾਰਾਇਣ ਕੱਛ ਮੱਛ ਤੇਂਦੂਆ ਕਹਿਤ ਸਭ ਕੌਲ ਨਾਵ ਕੌਲ ਜੈ ਤਾਲਮੈ ਰਹਿਤ ਹੈ। ਇਹ ਵਾਕ ਕਹੇ ਹਨ ਨਾਰਾਇਣ ਜਿਸ ਵਿੱਚ ਵਿਦਿਆ ਰੂਪੀ ਰਾਤ ਨਹੀਂ ਹੈ। ਨਾਰਾਇਣ ਉਪਨਿਸ਼ਦ ਵਿੱਚ ਇਉਂ ਨਾਰਾਇਣ ਦੇ 11 ਅਰਥ ਕੀਤੇ ਹਨ। ਨਾ ਅਰ ਐਣ ਨਹੀਂ ਹੈ ਕਾਮ ਕ੍ਰੋਧ ਬੈਰੀਆਂ ਦਾ ਆਰ, ਨਾ ਕਾਮਨ ਕ੍ਰੋਧਨ ਨਾ ਲੋਭਨ ਨਾ ਮੋਹਨ। ਨਾਰਾਇਣ ਨਹੀਂ ਵਿਦਿਆ ਰੂਪੀ ਰਾਜ ਜਿਸ ਵਿੱਚ ਨਰ ਐਣ ਨਰਾਂ ਨਰਾਂ ਚ ਜੋ ਐਣ ਘਰ ਹੈ ਜਿਸਦਾ ਨਰ ਨਿਯੰਤਾ ਹੈ ਤੇ ਸਾਰਿਆਂ ਦਾ ਐਣ ਅਧਿਸ਼ਠਾਨ ਸਰੂਪ ਹੈ। ਇਉਂ ਨਾਰਾਇਣ ਦੇ ਨਾਮ 11 ਅਰਥ ਕੀਤੇ ਹਨ।
ਦਾੜਾ ਅਗਰੇ ਪ੍ਰਥਮ ਤਰਾਇਣ
ਅਤੇ ਜਾੜਾਂ ਦੇ ਅੱਗੇ ਜਿਸ ਵਕਤ ਹਿਰਨਾਸ਼ ਜਿਹੜਾ ਸੀ ਇਸ ਨੇ ਵੀ ਭਗਵਾਨ ਅਪਵਿੱਤਰ ਥਾਂ ਵਿੱਚ ਨਹੀਂ ਆਊਗਾ। ਕਸ਼ਮੀਰ ਵਾਲੀ ਜਿਹੜੀ ਧਰਤੀ ਹੈ ਇਸ ਸਾਰੀ ਧਰਤੀ ਦੇ ਤਾਈ ਪਤਾਲ ਵਿੱਚ ਲਿਜਾ ਕੇ ਉਦਾਰੇ ਰੂੜੀਆਂ ਲਾ ਤੀਆਂ ਸੀ। ਰੂੜੀਆਂ ਲਾਉਣ ਤੋਂ ਪਵਿੱਤਰ ਥਾਂ ਵਿੱਚ ਨਹੀਂ ਆਊ। ਉਸ ਵੇਲੇ ਭਗਵਾਨ ਜੀ ਜਦੋਂ ਆਪਣੇ ਆਸਣ ਦੇ ਥੱਲਿਓਂ ਉਹ ਜ਼ਮੀਨ ਕਸ਼ਮੀਰ ਨੂੰ ਆਵਾਜ਼ ਕਸਬ ਦੇ ਕਹਿਣ ਤੋਂ ਆਵਾਜ਼ ਕਰਨ ਵਾਸਤੇ ਲਈ ਆਉਂਦੇ ਸੀ, ਉਸ ਵੇਲੇ ਜਿਹੜਾ ਹਰਨਾਸ਼ ਸੀ ਇਸ ਨੂੰ ਗਲਾ ਪਕੜ ਕੇ ਮੁਕਾਬਲਾ ਕੀਤਾ। ਕਹਿੰਦੇ ਤੂੰ ਕੌਣ ਹੈ, ਇਹ ਪਤਾਲ ਸਾਨੂੰ ਬ੍ਰਹਮਾ ਨੇ ਦਿੱਤਾ ਹੋਇਆ ਵਸਣ ਨੂੰ, ਕਿਉਂ ਪ੍ਰਿਥਵੀ ਲਈ ਜਾਂਦਾ? ਉਸ ਵੇਲੇ ਕਹਿੰਦੇ ਪ੍ਰਿਥਵੀ ਬਰਾਵਤਾਰ ਦੇ ਜਾੜਾਂ ਦੇ ਉੱਤੋਂ ਜਗਾਤੀ ਤੇ ਜੰਗ ਕੀਤਾ। ਜੰਗ ਕਰਨ ਤੋਂ ਸਾਧ ਸੰਗਤ ਜੀ ਬਰਾਵਤਾਰ ਨੇ ਸੁਦਰਸ਼ਨ ਚੱਕਰ ਦੇ ਨਾਲ ਇਸ ਦੇ ਨਾਲ ਮੁਕਾਬਲਾ ਕੀਤਾ। ਫਿਰ ਵੀ ਇਹ ਦੈਨ ਜਿਸ ਵਕਤ ਨਾ ਠੀਕ ਆਇਆ, ਅਖੀਰ ਇੱਕ ਮੁੱਕੀ ਮਾਰੀ, ਮੁੱਕੀ ਮਾਰਨ ਤੋਂ ਇਹਦੀ ਸਮਾਪਤੀ ਕੀਤੀ ਸੀ। ਇਸ ਪ੍ਰਕਾਰ ਉਸ ਵੇਲੇ ਕਸ਼ਮੀਰ ਦੀ ਜਿਹੜੀ ਧਰਤੀ ਹੈ ਲਿਆ ਕੇ ਸਥਾਪਨ ਕੀਤੀ ਸੀ ਕਸਬ ਜੋ ਰਿਖੀ ਸੀ ਇਹ ਦੇਵਤਿਆਂ ਦਾ ਪਿਤਾ ਇਹਦੇ ਤਾਂ ਦਿੱਤੀ ਸੀ ਇਹ ਵਾਦ ਹੋਣ ਵਾਸਤੇ। ਇਸ ਪ੍ਰਕਾਰ ਉਸ ਵੇਲੇ ਦਾੜਾ ਅਗਰੇ ਪ੍ਰਥਮ ਤਰਾਇਣ ਜਾੜਾਂ ਦੇ ਅੱਗੇ ਇਹ ਪ੍ਰਿਥਵੀ ਨੂੰ ਰੱਖ ਕੇ ਬ੍ਰਾਹ ਅਵਤਾਰ ਰੂਪ ਧਾਰ ਕੇ ਲਿਆਏ ਸਨ ਪਤਾਲ ਵਿੱਚੋਂ ਭਗਵਾਨ। ਇਉਂ ਦਾੜਾਂ ਅੱਗੜੇ ਧਰਤੀ ਜਾੜਾਂ ਦੇ ਅੱਗੇ ਪ੍ਰਿਥਵੀ ਨੂੰ ਰੱਖਣ ਵਾਲਾ ਹੋਣੇ ਕਰਕੇ ਬੜਾ ਅਵਤਾਰ ਨਾਮ ਪਿਆ ਹੈ। ਇਸੇ ਪ੍ਰਕਾਰ
ਦਾੜਾ ਅੱਗਰੇ ਪ੍ਰਥਮ ਤਰਾਇਣ
ਅੰਤਰ ਜਾਮੀਨ ਦਾੜਾ ਕੌਣ ਹੈ, ਕਾਲ ਰੂਪੀ ਜਾੜਾਂ ਹੈ ਜਿਸ ਦੀਆਂ ਉਹਦੇ ਅੱਗਰ ਭਾਵ ਪ੍ਰਿਥਵੀ ਸਾਰੀ ਸ੍ਰਿਸ਼ਟੀ ਨੂੰ ਰੱਖਣਾ ਕੀਤਾ। ਕਾਲ ਜਿਹੜਾ ਹੈ ਸਾਰਿਆਂ ਦਾ ਭਖਣ ਕਰੀ ਜਾਂਦਾ ਹੈ।
ਬਾਵਨ ਰੂਪ ਕੀਆ ਤੁਧ ਕਰਤੇ,
ਫਿਰ ਮਹਾਰਾਜ ਸਾਹਿਬ ਨੇ ਜਿਸ ਵਕਤ ਜਿਹੜਾ ਬਾਲੜਾ ਆ ਬੀਬੀ ਨਿਆਣੇ ਨੂੰ ਕਿਉਂ ਚੀਕਾਂ ਮਰਵਾਉਣੀਆਂ, ਆਪਦਾ ਪੁੰਨ ਖੱਟਦੀਆਂ ਚੰਗਾ ਜੀ।
ਬਾਵਨ ਰੂਪ ਕੀਆ ਤੁਧ ਕਰਤੇ,
ਬਾਵਨ ਰੂਪ ਕੀਆ ਤੁਧ ਕਰਤੇ, ਬਲ ਰਾਜਾ ਨੇ ਉਸ ਵੇਲੇ 7100 ਜੱਗ ਜਿਸ ਵੇਲੇ ਕਰਨਾ ਸ਼ੁਰੂ ਕੀਤਾ ਕਿ ਮੈਂ ਸਵਰਗ ਦਾ ਰਾਜਾ ਬਣ ਜਾਵਾਂ। ਇੰਦਰ ਨੇ ਵਿਸ਼ਨੂੰ ਭਗਵਾਨ ਦੀ ਸ਼ਰਨ ਲਈ ਕਿ ਮਹਾਰਾਜ ਮੇਰੀ ਰੱਖਿਆ ਕਰੋ, ਦੈਂਤ ਸਾਰੇ ਫੈਲ ਜਾਣਗੇ। ਇਹ ਸੁਣ ਕਰਕੇ ਵਿਸ਼ਨੂੰ ਜੀ ਨੇ ਕਸਬ ਦੇ ਘਰ ਵਿੱਚ ਉਸ ਵੇਲੇ ਅਦਿਤੀ ਦੇ ਪੇਟੋਂ 52 ਉਂਗਲੀ ਵਾਲਾ ਸਰੀਰ ਨਿਕਾ ਜਿਹਾ ਸਰੂਪ ਧਾਰਿਆ। ਉਹ ਸਰੂਪ ਧਾਰ ਕੇ ਜਿੱਥੇ ਬਲਰਾਜਾ ਘਰ ਆਪਣੇ ਅੰਦਰ ਬੈਠਾ ਜੱਗ ਕਰਾਵੇ, 52 ਰੂਪੀ ਆਇਆ ਚਾਰ ਵੇਦ ਮੁਖ ਪਾਠ ਸੁਣਾਵੇ, 52 ਰੂਪ ਧਾਰ ਕੇ ਆ ਗਏ 52 ਉਂਗਲੀ ਦੇ, ਵੇਖ ਕਰਕੇ ਬੜੇ ਖੁਸ਼ ਹੋ ਗਏ ਸਾਰੇ ਵੀ ਨਿੱਕਾ ਜਿਹਾ ਬਾਉਣਾ ਆ ਗਿਆ। ਉਸ ਵਕਤ ਸ਼ੁਕਰ ਪੁਰੋਹਿਤ ਨੇ ਕਿਹਾ ਕਿ ਹੇ ਰਾਜਾ, ਇਹਨੂੰ ਤੂੰ ਨਿੱਕਾ ਜਿਹਾ ਨਾ ਸਮਝ, ਇਹ ਵਿਸ਼ਨੂੰ ਹੈ ਅਤੇ ਇਹ ਤੇਰੀ ਸਾਰੀ ਜਿੰਨੀ ਭਭੂਤੀ ਹੈ ਸਭ ਨਾਸ ਕਰ ਦੇਵੇਗਾ। ਉਸ ਵੇਲੇ ਦਸਮ ਪਾਤਸ਼ਾਹ ਲਿਖਿਆ ਹੈ, ਦੈਂਤਾਂ ਨੇ ਹਾਸੇ ਦੇ ਨਾਲ ਕਿਹਾ, ਕਹਿੰਦੇ ਆ ਸ਼ੁਕਰ ਪ੍ਰੋਧ ਦੇ ਆਖੇ ਲਾ ਕੇ, ਹੇ ਬਾਬਾ ਜਾ ਤੇਰਾ ਚੰਗਾ ਘਰ ਆਬਾਦ ਹੋਊਗਾ, ਸਸਕ ਸਮਾਨ ਨਾ ਦਿਜਮੈਂ ਮਾਸਾ, ਕਹਾਂ ਕਰੇ ਜੱਗ ਬਨਾਸਾ। ਸਹਿਜ ਨਾ ਕਹਿੰਦੇ ਮਾਸ ਨੀ ਬਾਹਮਣ ਚ, ਇਹਦੇ ਆਪਣੇ ਜੱਗ ਨੂੰ ਕਿਵੇਂ ਨਾਸ ਕਰ ਦੇਵੇਗਾ। ਉਸ ਵੇਲੇ ਸ਼ੁਕਰ ਨੇ ਕਿਹਾ, ਜਿਉਂ ਚੰਗਿਆਰੀ ਅਗਨ ਕੀ ਸੀਗਰ ਦੇ ਤਨਵਾਰ, ਜਿਵੇਂ ਚੰਗਿਆਰੀ ਕਹਿੰਦੇ ਅੱਗ ਦੀ ਪਈ ਝੱਟ ਨਾਸ ਕਰ ਦਿੰਦੀ ਹੈ, ਐਂ ਤੁਹਾਡਾ ਜੱਗ ਸਾਰਾ ਨਾਸ ਕਰ ਦੂ। ਪਰਵਾਹ ਨਾ ਕੀਤੀ ਉਸ ਵੇਲੇ ਬਲ ਰਾਜੇ ਨੇ, ਇਸ ਨੇ ਕਿਹਾ ਕਿ ਮੈਨੂੰ ਢਾਈ ਕਰਮਾਂ ਕੁਟੀਆਂ ਬਣਾਉਣ ਨੂੰ ਦੇ। ਕਹਿੰਦੇ ਹੋਰ ਮੰਗ ਲਾ ਕੋਈ ਨਹੀਂ, ਕਹਿੰਦੇ ਜੀ ਢਾਈ ਕਰਮਾਂ ਹੀ ਚਾਹੀਦੀ ਹੈ। ਬਲ ਰਾਜਾ ਕਹਿਣ ਲੱਗਾ, ਚੰਗਾ ਮਾਰਾ ਢਾਈ ਕਰਮਾਂ ਮਿਣ ਕੇ ਲੈ ਲਓ। ਉਸ ਵੇਲੇ ਉਹ ਐਡਾ ਸਰੂਪ ਬਣਾਇਆ, ਤਿੰਨਾਂ ਲੋਕਾਂ ਦੀਆਂ ਦੋ ਕਰਮਾਂ ਕੀਤੀਆਂ, ਬ੍ਰਹਮ ਲੋਕ ਤੱਕ ਆਪਣੀ ਕਦਮ ਲੈ ਕੇ ਗਿਆ। ਜਦੋਂ ਇਹ ਤਿੰਨ ਲੋਕਾਂ ਨੂੰ ਮਿਣ ਦਿੱਤਾ ਦੋ ਕਰਮਾਂ ਨਾਲ, ਤੇ ਕਹਿਣ ਲੱਗੇ ਵੀ ਕਰਮਾਂ ਤਾਂ ਦੋ ਹੀ ਹੋਈਆਂ, ਅਜੇ ਅੱਧੀ ਰਹਿੰਦੀ ਹੈ, ਉਹ ਵੀ ਬਕਾਇਆ ਦੇ ਦੇ। ਬਲ ਰਾਜਾ ਕਹਿੰਦਾ, ਜਿਹੜਾ ਦਾਨ ਕਰਨ ਵਾਲਾ ਮੇਰੀ ਦੇਹ ਵੀ ਕੋਈ ਚੀਜ਼ ਹੈ ਕਿ ਨਹੀਂ, ਲੈ ਅੱਧੀ ਕਰਮ ਦੇ ਥਾਂ ਮੈਨੂੰ ਮਿਲ ਲਾ। ਉਸ ਵੇਲੇ ਬਲ ਰਾਜਾ ਲੈ ਮਗਰ ਮਨਾਵਾ, ਆਪਦੀ ਕਮਰ ਲੈ ਕੇ ਮਨਾਈ ਬਲ ਰਾਜਾ ਨੇ। ਉਸ ਵੇਲੇ ਸਾਧ ਸੰਗਤ ਦਿੱਤਾ ਰਾਜ ਪਤਾਲ ਦਾ, ਹੋਏ ਦਰਬਾਨ ਮਹਾਂਸੁਖ ਪਾਵੈ, ਪਤਾਲ ਦਾ ਰਾਜ ਢਾਈ ਕਰਮਾਂ ਪੂਰੀਆਂ ਹੋ ਗਈਆਂ। ਸ਼ੁਕਰ ਕਹਿੰਦਾ, ਹੁਣ ਪਹਿਰੇਦਾਰ ਬਣਾ ਲਾ, ਮੇਰੇ ਅੱਗੇ ਤਾਂ ਆਖੇ ਨਹੀਂ ਲੱਗਿਆ। ਉਸ ਵੇਲੇ ਗੁਣ ਗਾਵੈ ਬਲਰਾਵ ਸ਼ਬਦ ਪਾਤਾਲ ਬਸੰਤੋ, ਸੱਤਾਂ ਪਤਾਲਾਂ ਦਾ ਰਾਜਾ ਬਣ ਕੇ ਬਲਰਾਵ ਨੇ ਉਸ ਵੇਲੇ ਚਰਨ ਪਕੜ ਲਏ, ਕਹਿੰਦੇ ਮਹਾਰਾਜ ਢਾਈ ਕਰਮਾਂ ਪੂਰੀਆਂ ਹੋ ਗਈਆਂ, ਹੁਣ ਕਿੱਥੇ ਚੱਲੇ ਹੋ, ਹੁਣ ਕੁਟੀਆ ਬਣਾ ਕੇ ਮੇਰੇ ਪਹਿਰਾ ਦਿਓ। ਇਸ ਪ੍ਰਕਾਰ ਕਹਿੰਦੇ ਬਾਵਨ ਨੇ ਪ੍ਰੇਮ ਦੇ ਵੱਸ ਹੋ ਕੇ, ਕਹਿੰਦੇ ਚਾਰ ਮਹੀਨੇ ਸਿਆਲ ਦੇ ਵਿੱਚ ਸ਼ਿਵਜੀ ਦੇ ਰੂਪ ਵਿੱਚ ਪਹਿਰਾ ਦਿੰਦਾ ਹੈ, ਚਾਰ ਮਹੀਨੇ ਵਿਸ਼ਨੂੰ ਦੇ ਰੂਪ ਵਿੱਚ, ਚਾਰ ਮਹੀਨੇ ਬ੍ਰਹਮਾ ਦੇ ਰੂਪ ਵਿੱਚ, ਬਾਰਾਂ ਮਹੀਨੇ ਉਹਦੇ ਪੂਰੇ ਕਰਦਾ। ਇਸ ਪ੍ਰਕਾਰ ਬਲ ਰਾਜੇ ਦੇ ਨਾਮਾ ਕਹੇ ਭਗਤ ਵਸ ਕੇਸਵ, ਅਜੂ ਬਲ ਕੇ ਦੁਆਰ ਖਰੋ। ਬਲ ਰਾਜੇ ਦੇ ਬੂਹੇ ਅੱਗੇ ਪਹਿਰਾ ਦੇਣ ਤਾਈ ਜਦੋਂ, ਕਿਉਂ ਬਾਵਨ ਰੂਪ ਕੀਆ,
ਬਾਵਨ ਰੂਪ ਕੀਆ ਤੁਧ ਕਰਤੇ,
ਫਿਰ ਕਰਤਾ ਪੁਰਖ ਇਸ ਪ੍ਰਕਾਰ ਦਾ ਬਾਵਨ ਸਰੂਪ ਆਪਨ ਧਾਰਿਆ,
ਸਭ ਹੀ ਸੇਤੀ ਹੈ ਚੰਗਾ,
ਉਹ ਸਾਰਿਆਂ ਦੇ ਨਾਲੋਂ ਚੰਗਾ ਨਿਕਾ ਜਿਹਾ ਸਰੂਪ ਧਾਰ ਕੇ ਆ ਗਏ ਸੀ।
ਸ਼੍ਰੀ ਰਾਮ ਚੰਦ ਜਿਸ ਰੂਪ
ਨਾਰੇ ਚ ਸਿਰੋਮਣੀ ਰਾਮ ਚੰਦਰ ਜੀ ਹੋਏ, ਰਾਮ ਚੰਦਰ ਜੀ ਉਸ ਈਸ਼ਨ ਰੂਪ ਧਾਰਿਆ ਜਿਹਦਾ ਰੂਪ ਰੇਖ ਆਦਿ ਕੋਈ ਨੀ, ਨਿਰਗੁਣ ਸਰੂਪ ਹੈ ਜੋ, ਇਹ ਵੀ ਨਾਮ ਹੈ ਜਿਹਦਾ ਰੂਪ ਨੀ, ਰੂਪ ਨਾ ਰੇਖ ਨਾ ਰੰਗ ਕਿਛੋ, ਤੈ ਗੁਣ ਤੇ ਪ੍ਰਭਿੰਨ, ਦਸਰ ਦੇ ਘਰ ਭਾਗ ਲਾਉਣਾ
ਕੀਤੇ।
ਫਿਰ ਬਨਵਾਲੀ ਬਜੰਤੀ ਮਾਲਾ ਨੂੰ ਪਹਿਰਨ ਵਾਲਾ ਬਣਿਆ, ਛੇ ਮੋਤੀਆਂ ਦੀ ਮਾਲਾ ਪਹਿਰਨਾ ਕੀਤੀ, ਜਾਂ ਸੰਸਾਰ ਬਾਗ ਰੂਪੀ, ਸੰਸਾਰ ਰੂਪੀ ਬਾਗ ਦਾ ਵਾਲੀ ਬਣਿਆ ਆਪ। ਕਲਪਤਰ ਦੀਆਂ ਮਾਲਾ ਜਿਹੜੀਆਂ ਪੈਰਾਂ ਗਲ ਤੋਂ ਲਾ ਕੇ ਪੈਰਾਂ ਤੱਕ ਆ ਜਾ, ਉਹਨੂੰ ਬਨਮਾਲੀ ਕਹਿੰਦੇ ਹੈ। ਇਸ ਪ੍ਰਕਾਰ ਸੰਸਾਰ ਬਾਗ ਦਾ ਵਾਲੀ ਬਣ ਕੇ
ਚੱਕਰ ਪਾਣ
ਅਤੇ ਚੱਕਰ ਨੂੰ, ਸਦਰਸ਼ਨ ਚੱਕਰ ਨੂੰ ਆਪਣੇ ਹੱਥ ਵਿੱਚ ਧਾਰਨੇ ਕਰਕੇ ਚੱਕਰ ਪਾਣ ਆਪਦਾ ਨਾਮ ਪਿਆ। ਕਿਵੇਂ ਕਾਲ ਰੂਪੀ ਚੱਕਰ ਨੂੰ ਆਪਦੇ ਅਧੀਨ ਰੱਖਿਆ ਹੈ, ਕਿਉਂ ਚੱਕਰ ਪਾਣ ਹੈ ਤੂੰ,
ਦਰਸ ਅਨੁਪਿਆ,
ਇਹ ਮਹਾਰਾਜ ਆਪਦੇ ਅਨੁਪਮਾ ਤੋਂ ਰਹਿਤ ਹੈ ਦਰਸ਼ਨ, ਜੋ ਉਪਮਾ ਨਹੀਂ ਦਿੱਤੀ ਜਾ ਸਕਦੀ, ਐਸਾ ਆਪਦਾ ਸੁੰਦਰ ਦਦਾਰ ਹੈ।
ਸਹਿਸ ਨੇਤਰ ਮੂਰਤ ਹੈ ਸਹਿਸਾ,
ਜਿਸ ਵੇਲੇ ਮਧੂ ਕੈਟੋ ਆਦਿਕਾਂ ਨੂੰ ਮਾਰਿਆ ਉਦੋਂ ਹਜ਼ਾਰ ਨੇਤਰਾਂ ਵਾਲਾ ਰੂਪ ਧਾਰਿਆ ਸੀ, ਤੇ ਹਜ਼ਾਰ ਹੀ ਸਹਿਸ ਮੂਰਤ,
ਸਹਿਸ ਨੇਤਰ ਮੂਰਤ ਹੈ ਸਹਿਸਾ,
ਹਜ਼ਾਰਾਂ ਹੀ ਤੇਰੇ ਨੇਤਰ ਹਨ ਤੇ ਮੂਰਤਾਂ ਵੀ ਹਜ਼ਾਰਾਂ ਹਨ, ਸਹਿਸ ਦਾ ਨੈਣ ਹੈ, ਨੈਣ ਹੈ ਤੋਹੇ ਕੋ, ਨਿਰਗੁਣ ਸੂਪ ਚ ਕੋਈ ਨੇਤਰ ਨਹੀਂ ਹੈ, ਹਜ਼ਾਰਾਂ ਨੇਤਰ ਹਨ ਤੇਰੇ ਸਗੁਣ ਰੂਪ ਵਿੱਚ।
ਇੱਕ ਦਾਤਾ
ਸਹਿਸ ਨੇਤਰ
ਮੂਰਤ ਹੈ ਸਹਿਸਾ,
ਸਹਿਸ ਮੂਰਤ ਨਨਾ ਏਕ ਤੋਹੀ, ਹਜ਼ਾਰਾਂ ਮੂਰਤ ਵੀ ਧਾਰੀਆਂ ਹਨ, ਫਿਰ ਸਹਿਸ ਮੂਰਤ,
ਮੂਰਤ ਸਹਿ ਮੂਰਤ ਹੈ ਸਹਿਸਾ,
ਹਜ਼ਾਰਾਂ ਮੂਰਤਾਂ ਧਾਰਨ ਕਰਨ ਵਾਲਾ ਆਪਦੀ ਇੱਛਾ ਨਾਲ ਅਨਕ ਰੂਪ ਖਿਨਮਾਏ ਕੁਦਰਤ ਧਾਰਦਾ,
ਇੱਕ ਦਾਤਾ ਸਭ ਹੈ ਮੰਗਲਾ,
ਮਹਾਰਾਜ ਕੋ ਇੱਕ ਤੂੰ ਦਾਤਾ ਹੈ, ਸਾਰੇ ਤੇਰੇ ਮੰਗਤੇ ਹੈ, ਸਭ ਮੰਗਦੇ ਆਪਦੇ ਪਾਸੋਂ, ਵੱਡਾ ਦਾਤਾ ਤਿਲ ਨਾ ਤਮਾਏ।